वैज राखी करता। Samara Dejanamit Pujan Sarvasa Purn Karnavali Pavitra Bani Shri Asadi Divarda Kirtan Guru Savare Guru Mukhi Arantam Apne Sarvan Pita Hai Sadguran Di Pavitra Bani Lok Parlok Nam Sahela Karnavali Vajan ਗੁਰੂ ਜੀ ਦੇ ਉਪਦੇਸ਼ ਨਿਤਨੇਮ ਦੀਆਂ ਬਾਣੀਆਂ ਵਿੱਚੋਂ ਆਪਣੇ ਸਰਵਣ ਕੀਤੇ ਹਨ ਗੁਰਸਿੱਖ ਦਾ ਇੱਕ ਵਿਚਾਰ ਤਰ ਚਾਹੀਦਾ ਹੈ ਜਦੋਂ ਸਤਿਗੁਰਾਂ ਦੀ ਬਾਣੀ ਸੁਣੇ ਭਾਵੇਂ ਉਹ ਪਾਠ ਰੂਪ ਹੋਵੇ ਭਾਵੇਂ ਕੀਰਤਨ ਰੂਪ ਹੋਵੇ ਭਾਵੇਂ ਕਥਾ ਰੂਪ ਤੇ ਸਿੱਖ ਦੇ ਮਨ ਵਿੱਚ ਉਸ ਸਮੇਂ ਸਰਵਣ ਭਗਤੀ ਕਰਦਿਆਂ ਇਹ ਦ੍ਰਿੜ ਹੋਣਾ ਚਾਹੀਦਾ ਕਿ ਮੈਂ ਜੋ ਕੁਝ ਸੁਣ ਰਿਹਾ ਗੁਰੂ ਦਾ ਹੁਕਮ ਸੁਣ ਰਿਹਾ ਗੁਰੂ ਦਾ ਉਪਦੇਸ਼ ਸੁਣ ਰਿਹਾ ਤੇ ਅਸੀਂ ਥੋੜੇ ਜਿਹੇ ਛੋਟੇ ਤਲ ਵਿੱਚ ਆ ਜਾਂਦੇ ਹਾਂ ਮੈਂ ਬਾਣੀ ਸੁਣ ਰਿਹਾ ਮੈਂ ਕਥਾ ਸੁਣ ਰਿਹਾ ਮੈਂ ਕੀਰਤਨ ਸੁਣ ਰਿਹਾ ਇਹ ਜਿਹੜੇ ਤਿੰਨ ਸਾਧਨ ਨੇ ਇਹ ਗੁਰੂ ਦੇ ਉਪਦੇਸ਼ ਨੂੰ ਵਰਤਾਉਣ ਦੇ ਸਾਧਨ ਨੇ ਸੰਸਾਰ ਤੱਕ ਪਹੁੰਚਾਉਣ ਦੇ ਸਾਧਨ ਨੇ ਬਾਣੀ ਭਾਵੇਂ ਪਾਠ ਰੂਪ ਹੈ ਭਾਵੇਂ ਕੀਰਤਨ ਰੂਪ ਹੈ ਭਾਵੇਂ ਕਥਾ ਰੂਪ ਹੈ ਇਹ ਇੱਕ ਇੱਕ ਅੱਖਰ ਗੁਰੂ ਦਾ ਉਪਦੇਸ਼ ਹੈ ਇਹ ਗੁਰੂ ਦਾ ਹੁਕਮ ਹੈ ਤੇ ਜਦੋਂ ਅਸੀਂ ਵੀ ਹੁਕਮ ਕਰਕੇ ਸੁਣਿਆ ਹੀ ਨਹੀਂ ਤੇ ਹੁਕਮ ਨੂੰ ਮੰਨਾਂਗੇ ਕਿਵੇਂ ਅਸੀਂ ਤਾਂ ਪਾਠ ਸੁਣੇ ਅਸੀਂ ਕੀਰਤਨ ਸੁਣੇ ਅਸੀਂ ਕਥਾ ਸੁਣੀ ਉਹ ਫਿਰ ਸੁਣਨ ਤੱਕ ਹੀ ਰਹਿ ਗਈ ਨਾ ਗੱਲ ਜਦ ਵੀ ਗੁਰੂ ਜੀ ਦੇ ਬਚਨ ਸੁਣੋ ਇਹਨਾਂ ਨੂੰ ਉਪਦੇਸ਼ ਕਰਕੇ ਸੁਣੋ ਇੱਕ ਇੱਕ ਅੱਖਰ ਨੂੰ ਹੁਕਮ ਕਰਕੇ ਸੁਣੋ ਇਹ 1430 ਸਫ਼ੇ ਦਾ ਜੋ ਵੀ ਸਾਡੇ ਉੱਤੇ ਗੁਰਪਰਵਕਾਰ ਮਹਾਰਾਜ ਨੇ ਕੀਤਾ ਇਹ ਇੱਕ ਇੱਕ ਅੱਖਰ ਗੁਰੂ ਉਪਦੇਸ਼ ਹੈ ਇਹ ਇੱਕ ਇੱਕ ਸ਼ਬਦ ਗੁਰੂ ਦੇ ਹੁਕਮ ਨੇ ਤੇ ਜੇ ਹੁਕਮ ਕਰਕੇ ਸੁਣਾਂਗੇ ਕਦੇ ਨਾ ਕਦੇ ਮੰਨਣ ਦੀ ਅਵਸਥਾ ਵੀ ਆ ਜਾਊਗੀ ਜੇ ਕੇਵਲ ਸੁਣਦੇ ਹੀ ਰਹੇ ਵੀ ਸੁਣੀ ਹੈ ਬਾਣੀ ਤੇ ਸੁਣੀਆਂ ਤਾਂ ਤੁਸੀਂ ਬਹੁਤ ਚੀਜ਼ਾਂ ਨੇ ਆਉਂਦੇ ਹੋਏ ਨੇ ਪਰ ਉਹ ਸੁਣਨ ਮਾਲਕ ਤੇ ਸੇਵਕ ਬੈਠੇ ਨੇ ਲੱਖਾਂ ਆਵਾਜ਼ਾਂ ਸੇਵਕ ਦੇ ਕੰਨਾਂ ਵਿੱਚ ਪੈਣਗੀਆਂ ਕਿਉਂਕਿ ਕੰਨਾਂ ਨੂੰ ਤੁਸੀਂ ਬੰਦ ਨਹੀਂ ਕਰਦੇ ਇਹ ਸੁਤੰਤਰ ਇੰਦਰਾ ਹੈ ਇਹਨਾਂ ਨੂੰ ਤੁਸੀਂ ਬੰਦ ਨਹੀਂ ਕਰ ਸਕਦੇ ਜੀਭ ਬੰਦ ਕਰ ਸਕਦੇ ਹੋ ਨੇਤਰ ਬੰਦ ਕਰ ਸਕਦੇ ਹੋ ਨੇਤਰਾਂ ਨੂੰ ਤੁਸੀਂ ਕਹਿ ਸਕਦੇ ਹੋ ਫਲਾਣੀ ਚੀਜ਼ ਵੇਖਣੀ ਹੈ ਫਲਾਣੀ ਨਹੀਂ ਜੀਵ ਨੂੰ ਤੁਸੀਂ ਕਹਿ ਸਕਦੇ ਹੋ ਇਹ ਸ਼ਬਦ ਬੋਲਣਾ ਇਹ ਨਹੀਂ ਹੱਥਾਂ ਨੂੰ ਤੁਸੀਂ ਕਹਿ ਸਕਦੇ ਹੋ ਇਹ ਕੰਮ ਕਰਨਾ ਨਹੀਂ ਪਰ ਕੰਨਾਂ ਨੂੰ ਹੁਣ ਤੁਸੀਂ ਗੁਰੂ ਦੇ ਚਰਨਾਂ ਵਿੱਚ ਬੈਠੇ ਹੋ ਇਹ ਕਹੋ ਵੀ ਕਥਾ ਹੀ ਸੁਣਨੀ ਹੈ ਕੁਛ ਹੋਰ ਨੀ ਸੁਣਨਾ ਜੇ ਕਦੇ ਮਨ ਜਾਣ ਕੋਲ ਸਾਧਨ ਹਨ ਜਿਹੜੀ ਆਵਾਜ਼ ਹੈ ਤੇ ਬੋਲੋਗੀ ਇਹਨਾਂ ਨੇ ਸੁਣੇ ਲੈਣੀ ਹੈ ਤੁਸੀਂ ਕਿੰਨਾ ਮਰਜ਼ੀ ਜ਼ੋਰ ਲਾ ਲਓ ਸੁਤੰਤਰ ਇੰਦਰਾ ਹੈ ਸਰਵਣ ਇੰਦਰਾ ਸੁਤੰਤਰ ਹੈ ਤੇ ਹੋਰ ਤਾਂ ਤੁਹਾਡੀ ਇਹਨੇ ਕੀ ਗੱਲ ਮਿਲਣੀ ਹੈ ਜਦ ਤੁਸੀਂ ਖੂਕ ਸੁੱਤੇ ਪਏ ਹੁੰਦੇ ਤੇ ਜਦ ਵੀ ਇਹ ਕੰਨ ਆਵਾਜ਼ ਸੁਣ ਕੇ ਤੁਹਾਨੂੰ ਠਾਲੇ ਦਿੰਦੇ ਭਾਵ ਕਿ ਤੁਸੀਂ ਸੁੱਤੇ ਪਏ ਹੋਏ ਉਦੋਂ ਵੀ ਜਾਗਦੇ ਹੀ ਨੇ ਵਿਚਾਰੇ ਇਹ ਖੜਕਾ ਹੋਇਆ ਨਹੀਂ ਤੇ ਜਦੇ ਉਦੋਂ ਗੁੱਸਾ ਕਰਿਆ ਕਰੋ ਆਪਣੇ ਕੰਨਾਂ ਤੇ ਮੈਂ ਸੌਣਾ ਸੀ ਤੁਸੀਂ ਕਾਹਦੇ ਸੁਣਿਆ ਕਦੇ ਵੀ ਨੀ ਮੰਨਣ ਲੱਗੇ ਪਰ ਸਰਵਣ ਤਾਂ ਬਹੁਤ ਕੁਝ ਇਹਨਾਂ ਨੇ ਕਰਨਾ ਹੈ ਸੁਣਨਾ ਹੁਕਮ ਕਰਕੇ ਉਹ ਸੇਵਕ ਬੈਠਾ ਹੈ ਦਰਬਾਰ ਵਿੱਚ ਬਾਦਸ਼ਾਹ ਮਾਲਕ ਬੈਠਾ ਹੈ ਬੜੀਆਂ ਆਵਾਜ਼ਾਂ ਉਹਦੇ ਕੰਨਾਂ ਵਿੱਚ ਆਉਣਗੀਆਂ ਪਰ ਜੋ ਮਾਲਕ ਦੀ ਆਵਾਜ਼ ਪੈ ਗਈ ਜਦੇ ਉੱਠ ਕੇ ਤੁਰ ਪੈਣਾ ਉਹਨੇ ਇਹ ਹੁਕਮ ਹੈ ਇਹ ਆਵਾਜ਼ ਨਹੀਂ ਉਹ ਬੋਲ ਕੇ ਸਾਰਾ ਦਰਬਾਰੇ ਬੋਲ ਰਿਹਾ ਸੀ ਆਪਣੀ ਆਪਣੀ ਬੋਲੀ ਬੋਲਦੇ ਸੀ ਪਰ ਜੋ ਮਾਲਕ ਨੇ ਬੋਲਿਆ ਨਾ ਉਹ ਬੋਲ ਨਹੀਂ ਸੀ ਉਹ ਸ਼ਬਦ ਨਹੀਂ ਸੀ ਉਹ ਵਚਨ ਨਹੀਂ ਸੀ ਉਹ ਸੀ ਹੁਕਮ ਤੇ ਜਦੇ ਸੇਵਾਦਾਰ ਉੱਠ ਕੇ ਪਾਣੀ ਲੈਣ ਚਲਿਆ
ਗਿਆ।
ਇਹ ਵਿਵਸਥਾ ਸਿੱਖਣੀ ਚਾਹੀਦੀ ਹੈ। ਜਦੋਂ ਵੀ ਗੁਰੂ ਦੇ ਬਚਨ ਸੁਣੋ, ਹੁਕਮ ਕਰਕੇ ਉਹਨਾਂ ਨੂੰ ਉਪਦੇਸ਼ ਸਮਝ ਕੇ ਸੁਣੋ, ਤੇ ਫਿਰ ਕਿਸੇ ਦਿਨ ਆਪਾਂ ਨੂੰ ਮੰਨਣ ਦਾ ਵੀ ਮਹਾਰਾਜ ਬਲ ਬਖਸ਼ਣਗੇ। ਤੁਹਾਡੇ ਘਰ ਵੀ ਇਹੀ ਹੈ, ਪਿਤਾ ਕੋਈ ਬਚਨ ਕਰਦਾ ਹੈ, ਉਹ ਸੁਣਤਾ ਸਾਰੇ ਪੁੱਤਾਂ ਨੇ ਲਿਆ, ਪੁੱਤ ਧੀ ਬੈਠੇ, ਪਰ ਮੰਨੂਗਾ ਕਿਹੜਾ ਪੁੱਤ ਜਿਹਨੇ ਬਾਪੂ ਦੇ ਬਚਨਾਂ ਨੂੰ ਹੁਕਮ ਕਰਕੇ ਸੁਣਿਆ, ਤੇ ਉਹ ਜਦੇ ਮੰਨ ਲੂਗਾ। ਤੇ ਸੁਣਦੇ ਬਾਕੀ ਵੀ ਹੈ, ਤੇ ਉਹ ਸੁਣ ਕੇ ਕਹਿਣਗੇ ਬਾਪੂ ਤਾਂ ਬੋਲੀ ਹੋ ਜਾਂਦਾ, ਇਹਨੇ ਤਾਂ ਕੁਝ ਨਾ ਕੁਝ ਕਹੀ ਜਾਣਾ। ਬਈ ਕਹੀ ਜਾਣ ਦੋ, ਆਪਾਂ ਨੇ ਆਪਣੀ ਮਰਜ਼ੀ ਕਰਨੀ ਹੈ, ਆਹੀ ਗੱਲ ਆਪਣੀ ਹੈ। ਹੁਣ ਵੀ ਸਤਿਗੁਰਾਂ ਨੇ ਤਾਂ ਵੀ ਨਿਤ ਕਹੀ ਜਾਣਾ, ਅੰਮ੍ਰਿਤ ਵੇਲੇ ਉੱਠੋ, ਬਾਣੀ ਪੜ੍ਹਿਆ ਕਰੋ, ਗੁਰਦੁਆਰੇ ਜਾਇਆ ਕਰੋ, ਕਹੀ ਜਾਣ ਦੋ ਬਾਬੇ ਨੂੰ। ਆਪਾਂ ਨੇ ਉੱਠਣਾ ਤਾਂ 8 ਵਜੇ ਹੀ ਹੈ, ਅੱਜ ਖੋ ਸਕਦਾ, ਕਿਉਂਕਿ ਉਹ ਹੁਕਮ ਕਰਕੇ ਨਹੀਂ ਸੁਣਿਆ, ਉਪਦੇਸ਼ ਕਰਕੇ ਨਹੀਂ ਸੁਣਿਆ। ਸੋ ਜਦ ਵੀ ਸੁਣੀਏ, ਇੱਕ ਇੱਕ ਅੱਖਰ ਉਪਦੇਸ਼ ਹੈ, ਇੱਕ ਇੱਕ ਅੱਖਰ ਗੁਰੂ ਜੀ ਦਾ ਹੁਕਮ ਹੈ। ਸਤਿਗੁਰਾਂ ਦੀ ਬਾਣੀ ਦਾ ਕੀਰਤਨ ਆਪਣੇ ਸੁਣਿਆ, ਸ੍ਰੀ ਆਸਾ ਜੀ ਦੀ ਵਾਰ ਰਾਹੀਂ ਗੁਰੂ ਜੀ ਨੇ ਉਪਦੇਸ਼ ਬਖਸ਼ੇ, ਸ੍ਰੀ ਸੁਖਮਨੀ ਸਾਹਿਬ ਰਾਹੀਂ ਉਪਦੇਸ਼ ਬਖਸ਼ੇ, ਤੇ ਥੋੜਾ ਜਿਹਾ ਇੱਕ ਹੋਰ ਵਹਿਮ ਪੈ ਗਿਆ ਅੱਜਕੱਲ ਨਿਤਨੇਮ। ਮੈਨੂੰ ਤਾਂ ਪਤਾ ਨਹੀਂ ਇੱਥੇ ਕਰਦੇ ਹੋਣ, ਪਰ ਨਿਤਨੇਮ ਕਈ ਗੁਰੂ ਘਰਾਂ ਚ ਬੰਦ ਕਰਤਾ ਤੇ ਸੁਖਮਨੀ ਸ਼ੁਰੂ ਕਰਤੀ। 5 ਬਾਣੀਆਂ ਨਹੀਂ ਪੜ੍ਹਦੇ, ਤੜਕੇ ਹੀ ਸੁਖਮਨੀ। ਕਿਤੇ ਮੈਨੂੰ ਲਿਖਿਆ ਦਿਖਾਓ ਵੀ ਸੁਖਮਨੀ ਪੜ੍ਹਨੀ ਹੁਕਮ ਹੈ। ਹੁਕਮ ਤਾਂ 5 ਬਾਣੀਆਂ ਦਾ, ਜੋ ਹੁਕਮ ਹੈ ਉਹ ਤਾਂ ਮੰਨਿਆ ਨਹੀਂ, ਜੋ ਨਿਤਨੇਮ ਸਿੱਖਣ ਨੂੰ ਦਿੱਤਾ ਹੈ ਉਹ ਸੁਖਮਨੀ ਨਹੀਂ ਹੈ। ਗੁਰੂ ਕੋ ਉਹ ਹੈ 5 ਬਾਣੀਆਂ ਅੰਮ੍ਰਿਤ ਵੇਲੇ, ਤੇ ਤੜਕੇ ਹੀ ਜਦੋਂ ਹੁਕਮ ਅਧੂਲੀ ਹੋ ਗਈ ਤੇ ਦਿਨ ਚ ਤੂੰ ਵਫ਼ਾਦਾਰ ਕਿੱਥੇ ਬਣ ਜਾਏਗਾ। ਜਿਹੜਾ ਉੱਠਦਾ ਹੀ ਗੁਰੂ ਦੇ ਹੁਕਮ ਨੂੰ ਭੁੱਲ ਗਿਆ ਤੇ ਦੁਪਹਿਰੇ ਨੂੰ ਉਹਨੇ ਕਿੱਥੇ ਆਦਮ ਹੋ ਗਈ। ਸੁਖਮਨੀ ਪੜ੍ਹੋ, ਪਰ ਸਭ ਤੋਂ ਪਹਿਲਾਂ ਗੁਰੂ ਘਰ ਵਿੱਚ 5 ਬਾਣੀਆਂ ਦਾ ਨਿਤਨੇਮ ਕਰੋ, ਜੋ ਗੁਰੂ ਜੀ ਦਾ ਹੁਕਮ ਹੈ। ਤੇ ਉਹ ਨਿਤਨੇਮ ਕਿਉਂ ਛੱਡਿਆ ਤੁਸੀਂ, ਸੁਖਮਨੀ ਕਿਉਂ ਪੜ੍ਹਦੇ ਹੋ? ਕਹਿੰਦੇ ਜੀ ਸੁਖਮਨੀ ਸੁੱਖ ਦਿੰਦੀ ਹੈ। ਆਪਾਂ ਨੂੰ ਤਾਂ ਕੋਈ ਪ੍ਰੋਫਿਟੇਬਲ ਸੌਦਾ ਚਾਹੀਦਾ। ਦੇਖੋ ਕੀ ਕਾਢ ਸਿੱਖਾਂ ਨੇ ਕੱਢੀ ਹੈ, ਕਹਿੰਦੇ ਸੁਖਮਨੀ ਸੁੱਖ ਦਿੰਦੀ ਹੈ। ਤਾਂ ਫਿਰ ਸੁਖਮਨੀ ਤੋਂ ਬਿਨਾਂ ਬਾਕੀ ਤਾਂ ਬਾਬਾ ਦੁਖੇ ਦਿੰਦਾ ਹੋਣਾ, ਅਜਿਹੇ ਅਖੋਰ ਸਾਧਨਾ। ਕਿੱਧਰ ਨੂੰ ਸਿੱਖਾਂ ਦੀ ਅਕਲ ਚੱਲ ਪਈ, ਉਹ ਤੁਹਾਨੂੰ ਕੀ ਹੱਕ ਹੈ ਤੁਸੀਂ ਇੱਕ ਬਾਣੀ ਨੂੰ ਕਹੋ ਸੁੱਖ ਦਿੰਦੀ ਹੈ? ਗੁਰੂ ਗ੍ਰੰਥ ਸਾਹਿਬ ਜੀ ਦਾ ਅੱਖਰ ਅੱਖਰ ਸੁਖਾਂ ਦਾ ਸਮੁੰਦਰ ਹੈ। ਤੇ ਮੈਂ ਤੁਹਾਨੂੰ ਸਪਸ਼ਟ ਕਰ ਦਿੰਦਾ, ਬਾਣੀ ਨੇ ਸੁੱਖ ਨਹੀਂ ਦੇਣਾ, ਬਾਣੀ ਨੂੰ ਮੰਨ ਕੇ ਸੁੱਖ ਮਿਲੂਗਾ। ਦਵਾਈ ਤਾਂ ਜਿੰਨੀ ਮਰਜ਼ੀ ਲਿਆ ਕੇ ਘਰ ਰੱਖ ਲਓ, 50 ਪਾਉਂਡਾਂ ਦੀ ਖਾਧੇ ਤੇ ਰਾਜੀ ਹੋਵੋਗੇ। ਇਹ ਆਪਾਂ ਇਕੱਠੀਆਂ ਕਰੀ ਜਾਂਦੇ ਵੱਟੀਆਂ, ਸੁਖਮਨੀ ਦੀਆਂ, ਜਪ ਜੀ ਦੀਆਂ, ਆਸਾ ਦੀ ਵਾਰ ਦੀਆਂ, ਪਰ ਸੁੱਖ ਨਾਲ ਖਾਧੀਆਂ ਹੀ ਨਹੀਂ, ਤਾਂ ਹੀ ਤਾਂ ਫਿਰ ਆਰਾਮ ਨਹੀਂ ਹੋਇਆ, ਤਾਂ ਹੀ ਬਿਮਾਰੇ ਫਿਰਦੇ। ਕਿੰਨੀ ਚੰਗੀ ਦਵਾਈ ਲਿਆਓ, ਜਦ ਤੱਕ ਇਸਤੇਮਾਲ ਨਹੀਂ ਕਰੋਗੇ ਨਾ, ਉਦੋਂ ਤੱਕ ਦਵਾਈ ਰਾਜੀ ਨਹੀਂ ਕਰ। ਇਹ ਵੀ ਦਵਾਈ ਹੈ, ਇੱਕ ਇੱਕ ਅੱਖਰ ਦਵਾਈ ਹੈ ਬਾਣੀ ਦੀ। ਸੰਸਾਰ ਰੋਗੀ ਨਾਮ ਦਾਰੂ, ਸਰਬ ਰੋਗ ਕਾ ਔਖਦ ਨਾਮ, ਪਰ ਕੋਈ ਔਖਦ ਐਸੀ ਨਹੀਂ ਜਿਹੜੀ ਵਰਤੇ ਤੋਂ ਬਿਨਾਂ ਸੁੱਖ ਦੇਵੇ। ਬਟੂਏ ਚ ਪਈ ਨੋਟ ਕਿੱਥੇ ਸੁੱਖ ਦਊਗਾ, ਜੇ ਦਵੇਗਾ ਕਿਸੇ ਨੂੰ ਗੈਸ ਪਾ ਦੂਗਾ, ਜੇ ਦਵੇਗਾ ਕਿਸੇ ਨੂੰ ਬੱਸ ਦਾ ਟਿਕਟ ਮਿਲ ਜੂਗਾ, ਦਵੇਗਾ ਕਿਸੇ ਨੂੰ ਪੱਖਾ ਮਿਲ ਜੂਗਾ, ਤੈਨੂੰ ਕਿਸੇ ਨੂੰ ਦਵੇਗਾ ਤੇ ਤੈਨੂੰ ਚਾਹ ਦਾ ਕੰਮ ਕੋਈ ਕੌਫੀ ਪਿਲਾ ਦੂਗਾ, ਤੇ ਅਗਲੇ ਨੂੰ ਕਹੋ ਬਟੂਏ ਚ ਪੈਸੇ ਰਹਿਣ ਦੇ ਤੇ ਮੈਨੂੰ ਕੌਫੀ ਦੇ ਦੇ, ਇਹ ਤਾਂ ਗੱਲ ਬਣਨੀ ਨਹੀਂ। ਇਸ ਬਾਣੀ ਨੂੰ ਬਟੂਏ ਚ ਪਾਈ ਨਾ, ਫਿਰ ਉਹਨੂੰ ਵਰਤੋ। ਤੇ ਮਹਾਰਾਜ ਨੇ ਬਚਨ ਕਰ ਦਿੱਤਾ, ਜੈਸੇ ਧਰਤੀ ਸਾਧ ਹੈ ਬਹੁਤ ਬਿਨ ਬੀਜੇ ਨਹੀਂ ਜਾਮੇ, ਜਿੰਨਾ ਮਰਜ਼ੀ ਹਲ ਵਾਹੀ ਜਾਓ ਧਰਤੀ ਤੱਕ, ਜਦ ਵੀ ਬੀਜੇ ਨਹੀਂ ਪਾਇਆ ਤੇ ਫਸਲ ਕਿਵੇਂ ਕੋਈ ਕਮੇ। ਮੈਂ 20 ਵਾਰ ਬਾਅਦ ਬੀਜੇ ਨਹੀਂ ਪਾਏ, ਵਾਰ ਸੁਖਮਨੀ ਪੜ੍ਹ ਲਈ ਪਰ ਸੁਖਮਨੀ ਦਾ ਬੀਜ ਤਨ ਰੂਪੀ ਖੇਤ ਵਿੱਚ ਪਾਇਆ ਹੀ ਨਹੀਂ ਤੇ ਫਸਲ ਕਿੱਥੋਂ ਜੰਮੇ ਫਿਰ। ਇਹ ਜੋ ਵਾਹਿਗੁਰੂ ਦੀ ਬਾਣੀ ਹੈ ਇਹ ਨਾਮ ਬੀਜ ਹੈ ਤੇ ਤਨ ਰੂਪੀ ਖੇਤ ਹੈ। ਹੁਣ ਖੇਤ ਦੇ ਉੱਤੇ ਹੀ ਕੋਈ ਬੀਜ ਦੀਆਂ ਬੋਰੀਆਂ ਧਰਿਆ ਵੇ ਜੱਟ ਤੇ ਫਸਲ ਜੰਮਣ ਲੱਗੀ, ਉਹਨੂੰ ਬੀਜਣਾ ਪਊਗਾ। ਜੈਸੇ ਧਰਤੀ ਸਾਧ ਹੈ ਦਿਨ ਬੀਜੇ ਨਹੀਂ ਜਾਮੇ, ਜਦ ਤੱਕ ਨਾਮ ਬਾਣੀ ਦਾ ਬੀਜ ਤਨ ਰੂਪੀ ਖੇਤ ਦੇ ਵਿੱਚ ਨਹੀਂ ਬੀਜੋਗੇ ਤੇ ਗਿਆਨ ਮੁਦਰਾ ਮੋਕਸ਼ਾ ਉਪੇਕਸ਼ਾ ਕਰਨਾ ਮੈਤਰੀ ਇਹ ਫਸਲਾਂ ਨਹੀਂ ਜੰਮਣੀਆਂ, ਕਿਉਂਕਿ ਬੀਜ ਦੀ ਤਸੀਰ ਆ ਬੀਜੇ ਬਿਨਾਂ ਤੋਂ ਜੰਮ ਸਕਣੀ। ਤੇ ਸੁਖਮਨੀ ਪੜਿਆ ਕਰੋ, ਸਾਦੀ ਬਾਣੀ ਹੈ ਸਰਲ ਬਾਣੀ ਹੈ, ਸਭ ਤੇ ਸਮਝ ਆ ਜਾਂਦੀ ਹੈ, ਪਰ ਕਦੇ ਵਹਿਮ ਨਾ ਰੱਖਿਓ ਕਿ ਸੁਖਮਨੀ ਪੜ੍ਹ ਕੇ ਮੈਂ ਸੁਖੀ ਹੋ ਜਾਊ। ਜੇ ਤੁਹਾਨੂੰ ਵਹਿਮ ਹੈ ਤਾਂ ਤੁਹਾਡਾ ਹੀ ਸੁਖਮਨੀ ਸਾਹਮਣੇ ਵਹਿਮ ਕੱਢਿਆ ਵੀ ਉਹ ਸਿੱਖੋ ਮਾਈ ਭਾਈਓ ਮੈਂ ਨਹੀਂ ਸੁਖ ਦੇਣਾ। ਸੁਖਮਨੀ ਨੇ ਪਹਿਲੀ ਤੁਕ ਵਿੱਚ ਇਸ ਵਹਿਮ ਕੱਢ ਦਿੱਤਾ ਕਿ ਮੇਰੇ ਪੜੇ ਨਾਲ ਸੁਖ ਨਹੀਂ ਹੋਣਾ, ਜੇ ਸੁਖ ਲੈਣਾ ਸਿਮਰੋ ਸਿਮਰ ਸਿਮਰ ਸੁਖ ਪਾਓ, ਜੇ ਸੁਖ ਲੈਣਾ ਹੈ ਵਾਹਿਗੁਰੂ ਦਾ ਸਿਮਰਨ ਕਰੋ। ਇਹ ਤਾਂ ਨਹੀਂ ਲਿਖਿਆ ਜੇ ਸੁਖ ਲੈਣਾ ਸੁਖਮਨੀ ਪੜੋ, ਉਹ ਤਾਂ ਸਾਧਨ ਹੈ, ਉਹ ਤਾਂ ਪ੍ਰੋਸੀਜਰ ਹੈ, ਉਹ ਤਾਂ ਰਾਹ ਦੱਸ ਰਹੀ ਹੈ ਤੁਹਾਨੂੰ ਸੁਖ ਦਾ। ਸਭ ਤੋਂ ਮੋਲਕ ਸੁਖਮਨੀ ਕਹਿ ਰਹੀ ਹੈ ਵਾਹਿਗੁਰੂ ਦਾ ਨਾਮ ਅੰਮ੍ਰਿਤ ਹੈ, ਉਹਨੂੰ ਹਿਰਦੇ ਵਿੱਚ ਵਸਾ। ਜੇ ਹਿਰਦੇ ਵਿੱਚ ਵਸ ਗਿਆ ਸਾਰੇ ਭੈ ਗਤ ਭਗਤ, ਦੋ ਸ਼ਬਦਾਂ ਦਾ ਜੋੜ ਹੈ ਭੈ ਜਮਾ ਗਤ, ਜਿਹਨੂੰ ਤੁਸੀਂ ਭਗਤ ਕਹਿੰਦੇ ਹੋ, ਭਗਤ ਦੇ ਅਰਥ ਹੈ ਜਿੱਥੋਂ ਤਮਾਮ ਡਰ ਖਤਮ ਹੋ ਜਾਣ, ਸਾਰੇ ਭੈ ਖਤਮ, ਗਤ ਕਹਿੰਦੇ ਨਾਸ ਨੂੰ, ਸੰਸਕ੍ਰਿਤ ਵਿੱਚ ਭੈ ਕਹਿੰਦੇ ਡਰ ਨੂੰ, ਗਤ ਭਗਤ ਜਿੱਥੇ ਕੋਈ ਡਰ ਨਾ ਰਵੇ ਕੋਈ ਚਿੰਤਾ ਨਾ ਰਵੇ ਉਹ ਪਿੱਛੇ ਨਹੀਂ ਰਹੂਗੀ ਜਿੱਥੇ ਵਾਹਿਗੁਰੂ ਦਾ ਅੰਮ੍ਰਿਤ ਨਾਮ ਹੋਵੇਗਾ, ਉੱਥੇ ਚਿੰਤਾ ਰਹਿਣੀ ਉਹਨੇ। ਤੇ ਗੁਰਸਿੱਖ ਪਿਆਰਿਓ ਸੁਖਮਨੀ ਸਾਹਿਬ ਨੇ ਆਪ ਨਿਰਣਾ ਕੀਤਾ ਕਿ ਜੇ ਸੁਖ ਲੈਣਾ ਤਾਂ ਵਾਹਿਗੁਰੂ ਦਾ ਸਿਮਰਨ ਕਰੋ। ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ। ਤੇ ਫਿਰ ਸਿੱਖਾਂ ਨੇ ਪੁੱਛਿਆ ਮਹਾਰਾਜ ਸੁਖੇ ਦਊਗਾ? ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇੱਤ ਉੱਟ ਕਥ ਹੈ ਨਾ ਡੋਲੀ, ਇੱਥੇ ਵੀ ਤੇ ਅੱਗੇ ਵੀ ਡੋਲਣ ਤੇ ਚੂਕਾ ਠਹਿਰਾਇਆ। ਡੋਲਣ ਦਾ ਅਰਥ ਹੈ 84 ਲੱਖ ਦੇ ਭੂੜਿਆਂ ਚ ਘੁੰਮੀ ਜਾਣਾ, ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਉਹ ਜਿਹੜੇ ਡੋਲਣ ਨੇ ਉਹ ਪੰਗੂੜੇ ਨੇ ਜਨਮਾਂ ਦੇ, ਉਹ ਚੂਕਾ ਠਹਿਰਾਇਆ ਕੌਣ? ਵਾਹਿਗੁਰੂ ਦਾ ਸਿਮਰਨ ਉਹਨੇ ਜਨਮਾਂ ਮਰਨਾ ਤੋਂ ਰਹਿਤ ਕਰ ਦਿੰਦਾ। ਸੋ ਆਪ ਤਨ ਭਾਗੀ ਹੋ, ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਕਰਿਆ ਕਰੋ, ਪਰ ਨਿਤਨੇਮ ਦੀਆਂ ਬਾਣੀਆਂ ਜ਼ਰੂਰ ਪੜਿਆ ਕਰ। ਜੋ ਗੁਰੂ ਜੀ ਦਾ ਹੁਕਮ ਹੈ ਉਹ ਅੰਮ੍ਰਿਤ ਵੇਲੇ ਪੂਰਾ ਕਰਿਆ ਕਰੋ। ਤੇ ਸੁਖਮਨੀ ਸਾਹਿਬ ਪੜ੍ਹਿਆ ਕਰੋ, ਮਹਾਰਾਜ ਨੇ ਬੜੀ ਸਰਲ ਬਾਣੀ ਬਖਸ਼ੀ ਹੈ, ਪਰ ਇਹ ਨਹੀਂ ਠੇਕਾ ਦੇਣਾ ਕਿ ਸੁਖਮਨੀ ਸੁਖ ਦਿੱਤੀ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਖ ਰੂਪ ਹੈ, ਇੱਕ ਇੱਕ ਅੱਖਰ ਸੁਖਾਂ ਦਾ ਸਮੁੰਦਰ ਹੈ, ਜਿੱਥੇ ਵੀ ਪੜ੍ਹੇਗਾ ਬਸ ਆਨੰਦੇ ਆਨੰਦ ਹੈ। ਤੇ ਗੁਰਸਿੱਖ ਪਿਆਰਿਓ ਆਸਾ ਜੀ ਦੀ ਵਾਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ, ਵੈਸੇ ਤਾਂ 22 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਉਹਨਾਂ 22 ਵਾਰਾਂ ਵਿੱਚੋਂ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ 9 ਵਾਰਾਂ ਜੁੜੀਆਂ ਚੁਣਨੀਆਂ, ਉਹਨਾਂ ਦੇ ਨਾਲ ਲਾਈ ਧੁਨੀ ਕਿਸੇ ਰਾਗ ਦੀ ਕਿਸੇ ਕਾਵਿ ਰਚਨਾ ਦੀ ਕਿਸੇ ਪਿੰਗਲ ਦੀ ਚਾਲ ਨਾਲ ਜੋੜ ਦਿੱਤੀ, ਜੋ ਆਸ਼ਾ ਦੀ ਵਾਰ ਹੈ। ਆਸ਼ਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ, ਇਹ ਕਿਉਂ ਲਿਖੀ ਹੈ ਗੁਰੂ ਨਾਨਕ ਦੇਵ ਜੀ ਨੇ? ਸਤਿਗੁਰ ਨਾਨਕ ਤੋਂ ਪਹਿਲਾਂ ਵਾਰਾਂ ਬਹੁਤ ਸੀ ਪਰ ਕਿਸੇ ਵਾਰ ਦੇ ਨਾਲ ਸਲੋਕ ਨਹੀਂ ਸੀ। ਵਾਰ ਤਾਂ ਕਾਵਿ ਰਚਨਾ ਦਾ ਬਹੁਤ ਪੁਰਾਣਾ ਮੰਨ ਲੈਣਾ ਗੁਰੂ ਘਰ ਵਿੱਚੋਂ ਭਾਈ ਗੁਰਦਾਸ ਦੀਆਂ ਵਾਰਾਂ ਕੋਈ ਸ਼ਲੋਕ ਹੈ ਨਾਲ ਉੱਥੇ ਤੁਹਾਨੂੰ ਸਿੱਧ ਹੋਣਾ ਚਾਹੀਦਾ ਕਿ ਵਾਰ ਕਿਹਨੂੰ ਕਹਿੰਦੇ ਵਾਰ ਕੇਵਲ ਪੌੜੀਆਂ ਦੀ ਹੁੰਦੀ ਹੈ ਭਾਈ ਗੁਰਦਾਸ ਦੀਆਂ ਵਾਰਾਂ ਕੇਵਲ ਪੌੜੀਆਂ ਇਹ ਸ਼ਲੋਕ ਤਾਂ ਨਹੀਂ ਹੈ ਨਾਲ ਤੇ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਨਾ ਵਾਰ ਸ਼ਲੋਕਾਂ ਨਾਲ ਭਾਈ ਪੌੜੀਆਂ ਦੇ ਨਾਲ ਸ਼ਲੋਕ ਲਾਏ ਇਹ ਪਿੰਗਲ ਦੀ ਕਾਵਿ ਰਚਨਾ ਦੀ ਨਵੀਂ ਰੀਤੀ ਗੁਰੂ ਨਾਨਕ ਨੇ ਸ਼ੁਰੂ ਕੀਤੀ ਹੈ ਪਹਿਲਾਂ ਨਹੀਂ ਕੋਈ ਕਰ ਸਕਿਆ ਸੀ ਕਿ ਸ਼ਲੋਕਾਂ ਨੂੰ ਪੌੜੀਆਂ ਤੋਂ ਪਹਿਲ ਦੇ ਦਿੱਤੀ ਆਖਿਰ ਵਿੱਚ ਪੌੜੀ ਵਾਰ ਦੀ ਲਿਖੀ ਵਾਰ ਸ਼ਲੋਕਾਂ ਨਾਲ ਤੇ ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਇਹ ਭੀ ਦਾ ਸ਼ਬਦ ਅਰਥ ਕਰਨੇ ਕਿ ਕੱਲੇ ਪਹਿਲੇ ਦੇ ਨਹੀਂ ਕਿਸੇ ਹੋਰ ਦੇ ਵੀ ਵਿੱਚ ਆਏਗੇ ਜਦ ਦੂਈ ਗੱਲ ਹੋਵੇ ਉੱਥੇ ਕਹੋਗੇ ਮੇਰਾ ਵੀ ਖਿਆਲ ਰੱਖਣੀ ਉਦੋਂ ਵੀ ਕਹਿ ਲਓ ਭੀ ਕਹਿ ਲਓ ਜਿੱਥੇ ਕੱਲੇ ਦੀ ਉਹ ਗੱਲ ਹੋਵੇ ਉੱਥੇ ਭੀ ਕਹਿਣ ਦੀ ਲੋੜ ਹੀ ਨਹੀਂ ਭਾਵ ਵਿੱਚ ਹੋਰ ਵੀ ਸ਼ਲੋਕ ਆਉਣਗੇ ਤੇ ਗਾਹ ਕੀ ਲਿਖਿਆ ਸ਼ਲੋਕ ਭੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜ ਕੀ ਧੁਨ ਉਹ ਇੱਕ ਬਾਹ ਵਾਲਾ ਜਿਹੜਾ ਅਸ ਰਾਜਾ ਹੋਇਆ ਉਹਨੇ ਕੀਤਾ ਜੰਗ ਉਹ ਜੰਗ ਜਿੱਤਿਆ ਉਸ ਅਸ ਰਾਜ ਟੁੰਡਾ ਕਹਿੰਦੇ ਜਿਹਦੀ ਇੱਕ ਬਾਹ ਹੋਵੇ ਤੇ ਗੁਰਸਿੱਖ ਪਿਆਰੇ ਉਹ ਜਦੋਂ ਜਿੱਤਿਆ ਤਾਂ ਢਾਡੀਆਂ ਨੇ ਕਲੌਤਾਂ ਨੇ ਕਵਿਸ਼ਰੀਆਂ ਨੇ ਪੰਡਾਂ ਨੇ ਉਹਦਾ ਜਸ ਗਾਇਆ ਜਦੋਂ ਕੋਈ ਜਿੱਤਦਾ ਉਹਦੇ ਜਸ ਗਾਉਂਦੇ ਨੇ ਉਹ ਜਿਸ ਤਾਲ ਵਿੱਚ ਜਿਸ ਲੈ ਵਿੱਚ ਅਸ ਰਾਜ ਟੁੰਡੇ ਦੀ ਧੁਨ ਗਾਈ ਗਈ ਨੇ ਜਸ ਦੀ ਉਹੀ ਤਾਰ ਹੈ ਆਸਾ ਦੀ ਵਾਰ ਦੀ ਇਹ ਨੌ ਲਿਖੀਆਂ ਨੇ ਲੱਲਾ ਬਹਿਲੀਮਾ ਕੀ ਧੁਨ ਰਾਏ ਮਹਿਮੇ ਹਸਨੇ ਕੀ ਧੁਨ ਸਦਾ ਬਲਵੰਡ ਤਥਾ ਇਹ ਧੁਨਾਂ ਨੇ ਨੌ ਇਹ ਚੜਾਈਆਂ ਨੇ ਛੇਵੇਂ ਪਾਤਸ਼ਾਹ ਨੇ ਪੰਜਵੇਂ ਪਾਤਸ਼ਾਹ ਦੀ ਵੀਡੀਓ ਵਿੱਚ ਧੁਨਾਂ ਨਹੀਂ ਹੈ ਜਿਹੜੀ ਕਰਤਾਰਪੁਰ ਵਾਲੀ ਵੀਡੀਓ ਦੇ ਵਿੱਚ ਧੁਨ ਸ਼ਬਦ ਨਹੀਂ ਹੈ ਇਹ ਮੀਰੀ ਪੀਰੀ ਦੇ ਮਾਲਕ ਨੇ ਚੜਾਈਆਂ ਨੇ ਨੌ ਧੁਨਾਂ ਉਹਨਾਂ ਧੁਨਾਂ ਵਿੱਚੋਂ ਇਹ ਸ੍ਰੀ ਆਸਾ ਜੀ ਦੀ ਵਾਰ ਇੱਕ ਵਾਰ ਜਿਹਦਾ ਅੰਮ੍ਰਿਤ ਵੇਲੇ ਗਾਇਨ ਕੀਤਾ ਜਾਂਦਾ ਤੇ ਗੁਰਸਿੱਖ ਪਿਆਰਿਓ ਤੇ ਇਹਦਾ ਕਿਉਂ ਗਾਇਨ ਕਰਨ ਦਾ ਹੁਕਮ ਹੈ ਹੋਰ ਵਾਰਾਂ ਕਿਉਂ ਨਹੀਂ ਪੜ੍ਹੀਆਂ ਜਾਣੀਆਂ ਬਾਣੀਆਂ ਤਾਂ ਸਾਰੀਆਂ ਠੀਕ ਨੇ ਪਰ ਇਹੀ ਵਾਰ ਇੱਕ ਹੁਕਮ ਹੈ ਕਿ ਆਸਾ ਦੀ ਵਾਰ ਲਓ ਬਲਾਵਲ ਦੀ ਗੌੜ ਦਾ ਨਹੀਂ ਕਿਹਾ ਗੌੜੀ ਦੀਆਂ ਤਿੰਨ ਵਾਰਾਂ ਨੇ ਰਾਮਗਿਰੀ ਦੀਆਂ ਤਿੰਨ ਵਾਰਾਂ ਨੇ ਉਹਨਾਂ ਨੂੰ ਨੇ ਕਿਹਾ ਗਾਓ ਤੇ ਆਸਾ ਦੀ ਵਾਰ ਇਹ ਕਿਉਂ ਮਹਾਰਾਜ ਨੇ ਹੁਕਮ ਕੀਤਾ ਇੱਕ ਤਾਂ ਸਤਿਗੁਰ ਨਾਨਕ ਦੇਵ ਜੀ ਅੰਮ੍ਰਿਤ ਵੇਲੇ ਉਹਨਾਂ ਦਾ ਨਿਤਨੇਮ ਸੀ ਆਸਾ ਜੀ ਦੀ ਵਾਰ ਦਾ ਕੀਰਤਨ ਜਿੰਨੀ ਜਿੰਨੀ ਬਾਣੀ ਉਚਾਰੀ ਉਹ ਗਾਇਨ ਕਰਦੇ ਹੁੰਦੇ ਸੀ ਫਿਰ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਸ਼ਲੋਕਾਂ ਦੇ ਨਾਲ ਚੌਵੀ ਛੰਤ ਗੁਰੂ ਰਾਮਦਾਸ ਜੀ ਦੇ ਮਿਲਾ ਦਿੱਤੇ ਪਹਿਲਾਂ ਤਾਂ ਚੌਵੀ ਛੰਤ ਹੋਏ ਨਹੀਂ ਸਕਦੇ ਕਿਉਂਕਿ ਬਾਣੀ ਚੌਥੇ ਪਾਤਸ਼ਾਹ ਨੇ ਉਚਾਰੀ ਹੈ ਪਹਿਲੀ ਅਸਰ ਦੀ ਵਾਰ ਵਿੱਚ ਉਹਨਾਂ ਦਾ ਮਿਲਣਾ ਅਸੰਭਵ ਹੈ ਜਦੋਂ ਬਾਣੀ ਉਚਾਰੀ ਹੋਣੀ ਸੀ ਛੰਤ ਨੇ ਚੌਥੇ ਪਾਤਸ਼ਾਹ ਦੇ ਇਹ ਗੁਰੂ ਅਰਜਨ ਦੇਵ ਜੀ ਨੇ ਰਾਗੀਆਂ ਨੂੰ ਹੁਕਮ ਕੀਤਾ ਨਾਲ ਗਾਇਨ ਕਰਨ ਦਾ ਕਿਉਂ ਕੀਤਾ ਹੁਕਮ ਤੇ ਬਾਕੀ ਕਿਸੇ ਵਾਰਾਂ ਦੇ ਨਾਲ ਛੰਤ ਨਹੀਂ ਲਾਏ ਤੁਹਾਨੂੰ ਪਤਾ ਹੀ ਤੇ ਲਿਖਤ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਨਹੀਂ ਲਾਏ ਛੰਤ ਜੁਦੇ ਲਿਖੇ ਨੇ ਤੇ ਆਸਾ ਦੀ ਵਾਰ ਜੁਦੀ ਹੈ ਰਾਗੀਆਂ ਨੂੰ ਗਵਈਆਂ ਨੂੰ ਇਹ ਹੁਕਮ ਕਰ ਦਿੱਤਾ ਕਿ ਚੌਵੀਓ ਸ਼ਲੋਕਾਂ ਦੇ ਨਾਲ ਇੱਕ ਇੱਕ ਚੌਥੇ ਪਾਤਸ਼ਾਹ ਦਾ ਛੰਤ ਪੜ੍ਹਨਾ ਪਹਿਲਾਂ ਗੁਰੂ ਨਾਨਕ ਨੇ ਪੌੜੀਆਂ ਦੇ ਨਾਲ ਸ਼ਲੋਕ ਲਾਏ ਫਿਰ ਗੁਰੂ ਅਰਜਨ ਦੇਵ ਜੀ ਨੇ ਸ਼ਲੋਕਾਂ ਦੇ ਨਾਲ ਛੰਤ ਲਾਏ ਤਿੰਨ ਚੀਜ਼ਾਂ ਇਕੱਠੀਆਂ ਹੋ ਗਈਆਂ ਹੁਣ ਇਹ ਕਿਉਂ ਲਾਏ ਭਾਏ ਕਿਉਂ ਕੀਤੀਆਂ ਆਸਾ ਦੀ ਵਾਰ ਦੀਆਂ ਪੌੜੀਆਂ ਨੇ ਚੌਵੀ ਸ਼ਲੋਕ 24 ਪੌੜੀਆਂ 24 ਨੇ ਤੇ ਜਿਹੜੇ ਸ਼ਲੋਕ ਨੇ ਨਾ ਪ੍ਰੇਮੀਓ ਸ਼ਲੋਕਾਂ ਦੀ ਗਿਣਤੀ ਹੈ 60 ਗੁਟਕੇ ਸਾਹਿਬ ਤੋਂ ਗਿਣਿਓ ਆਸ਼ਾ ਜੀ ਦੀ ਵਾਰ ਦੇ ਸ਼ਲੋਕ 60 ਹੈ ਗਿਣੇ ਹੋਏ ਬਹੁਤੇ ਗੁਰੂ ਨਾਨਕ ਦੇਵ ਜੀ ਦੇ ਥੋੜੇ ਗੁਰੂ ਅੰਗਦ ਦੇਵ ਜੀ ਤੇ 60 ਹੋ ਗਏ ਸ਼ਲੋਕ 24 ਹੋ ਗਈਆਂ ਪੌੜੀਆਂ ਤੇ ਕਿੰਨੀ ਗਿਣਤੀ ਹੋਈ 84 ਤੇ 84 ਵਿੱਚੋਂ ਆਪਾਂ ਨੂੰ ਕੱਢਣਾ ਸੀ ਮਹਾਰਾਜ ਨੇ ਤੇ 84 ਤੇ ਗਿਣਤੀ ਹੋ ਗਈ ਨਾ ਪੂਰੀ ਆਸਾ ਦੀ ਵਾਰ ਫਿਰ ਗੁਰੂ ਅਰਜਨ ਦੇਵ ਜੀ ਨੇ ਉਹ ਕੱਢਣ ਦਾ ਤਰੀਕਾ ਕੀ ਵਰਤਿਆ 24 ਛੰਤ ਗੁਰੂ ਰਾਮਦਾਸ ਜੀ ਦੇ ਨਾਲ ਜੋੜ ਤੇ 84 ਵਿੱਚ 24 ਜਮ੍ਹਾਂ ਕਰੋ ਤੇ ਗਿਣਤੀ ਹੋ ਗਈ 108 ਇਹ ਹੁੰਦੀ ਹੈ ਸਿਮਰਨ ਦੀ ਮਾਲਾ ਗੁਰਮਤ ਵਿੱਚ ਸਨਾਤਨ ਧਰਮ ਵਿੱਚ ਬੁੱਧ ਧਰਮ ਵਿੱਚ ਜਿਤਨੀਆਂ ਮਾਲਾ ਨੇ ਨਾ 108 ਬਣ ਕੇ ਇੱਕ ਇਸਲਾਮ ਧਰਮ ਹੈ ਜਿਹਦੇ ਵਿੱਚ 101 ਬਣ ਕੇ ਦੀ ਮਾਲਾ ਹੈ ਇਸਲਾਮ ਧਰਮ 108 ਨਹੀਂ ਰੱਖਦਾ ਉਹਨਾਂ ਦੀ 101 ਬਣ ਕੇ ਦੀ ਮਾਲਾ ਹੋਵੇ ਜਿਹੜੀ ਮੌਲਵੀ ਕੋਲ ਹੋਵੇਗੀ ਗਿਣ ਕੇ ਦੇਖ ਲਿਓ ਪਰ ਸਿੱਖ ਧਰਮ ਦੇ ਵਿੱਚ ਸਨਾਤਨ ਧਰਮ ਦੇ ਵਿੱਚ ਮਾਲਾ ਦੇ ਮਣਕੇ ਨੇ 108 78 ਮਾਲਾ ਤੇ 60 ਸ਼ਲੋਕ 24 ਪੌੜੀਆਂ ਤੇ 24 ਪਾਤ ਤੇ ਛੰਦ ਗਿਣਤੀ ਹੋ ਗਈ 108 ਤੇ ਜਿਹੜਾ ਪ੍ਰੇਮੀ ਅੰਮ੍ਰਿਤ ਵੇਲੇ ਆਸ਼ਾ ਦੀ ਵਾਰ ਦਾ ਗਾਇਨ ਕਰੇਗਾ ਸੁਣੇਗਾ ਪਾਠ ਕਰੇਗਾ ਉਹਦੀ 24,000 ਸਵਾਸਾਂ ਦੀ 78 ਮਾਲਾ ਦਾ ਜਾਪ ਪੂਰਾ ਹੋ ਗਿਆ ਸਿੱਖ ਧਰਮ ਟੈਕਨੀਕਲ ਧਰਮ ਹੈ ਸੈਂਟੀਫਿਕ ਧਰਮ ਹੈ ਲੇਟੈਸਟ ਧਰਮ ਹੈ ਇਹ ਜੁੜੀ ਗੱਲ ਹੈ ਕਿ ਅਸੀਂ ਇਹਨੂੰ ਉਹ ਨਹੀਂ ਧਰਮਾਂ ਦੇ ਵਿੱਚ ਮਿਲ ਗੋਭਾ ਜਿਹਾ ਕਰੀ ਜਾਂਦੇ ਉਸ ਤੋਂ ਵਾਰਨਿੰਗ ਵੀ ਤੁਹਾਨੂੰ ਬਹੁਤ ਵੱਡੀ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਜਬ ਇਹ ਕਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਵਰਤੀ ਇਹ ਕਿਉਂ ਵਾਰਨਿੰਗ ਦਿੱਤੀ ਕਿ ਜਿਹਨਾਂ ਕੰਮਾਂ ਵਿੱਚੋਂ ਮੈਂ ਤੁਹਾਨੂੰ ਕੱਢਿਆ ਕਿਤੇ ਮੁੜ ਕੇ ਨਾ ਪੈ ਜਾਇਓ ਸਤਿਨਾਮ ਬਾਪ ਪੁੱਤ ਨੂੰ ਦਿੰਦਾ ਹੁੰਦਾ ਹੈ ਵਾਰਨਿੰਗ ਉਸਤਾਦ ਆਪਣੇ ਸੇਵਕ ਨੂੰ ਜੇ ਏਦਾਂ ਕਰੇਗਾ ਫਿਰ ਮੇਰੇ ਨਾਲੋਂ ਬੁਰਾ ਨਹੀਂ ਕੋਈ ਫਿਰ ਮੇਰੀ ਆਸ ਨਾ ਰੱਖੀ ਸਿੱਧੀ ਗੱਲ ਹੈ ਨਾ ਬਾਪ ਪੁੱਤ ਨੂੰ ਕਹੂੰਗਾ ਜੇ ਗਲਤੀ ਕਰੇਗਾ ਆਸ ਨਾ ਰੱਖੀ ਵੀ ਤੈਨੂੰ ਕੀਲੇ ਲਾਊਂਗਾ ਮੈਂ ਬੇਦਖਲ ਕਰ ਦੂੰਗਾ ਗੁਰੂ ਗੋਬਿੰਦ ਸਿੰਘ ਜੀ ਵੀ ਉਹੀ ਵਾਰਨਿੰਗ ਦੇ ਰਹੇ ਨੇ ਜੇ ਤੁਸੀਂ ਵਿਪਰਾਂ ਦੀ ਰੀਤ ਵਿੱਚ ਪੈ ਗਏ ਫਿਰ ਮੇਰੀ ਆਸ ਨਾ ਰੱਖਿਓ ਫਿਰ ਮੇਰਾ ਤੁਹਾਡਾ ਸੰਬੰਧ ਖਤਮ ਤੇ ਅਸੀਂ ਮੁੜ ਮੁੜ ਕੇ ਬਈ ਉਹਨਾਂ ਵਿੱਚ ਪੈ ਰਹੇ ਹਾਂ ਕੋਈ ਨਹੀਂ ਜਿੱਥੋਂ ਸਾਨੂੰ ਕੱਢਿਆ ਸੀ ਉਸੇ ਚਿੱਕੜ ਵਿੱਚ ਵਾਰ ਵਾਰ ਗਏ ਸਿੱਖ ਧਰਮ ਸੈਂਟੀਫਿਕ ਧਰਮ ਹੈ ਇਹ ਤਾਂ ਦੁਨੀਆਂ ਮੰਨਦੀ ਹੈ ਪਰ ਦੁੱਖ ਦੀ ਗੱਲ ਹੈ ਅਸੀਂ ਦੁਨੀਆਂ ਨੂੰ ਇਹ ਦੱਸ ਨਹੀਂ ਸਕੇ ਇੱਕ ਈਸਾ ਸੂਲੀ ਚੜਿਆ ਵਰਲਡ ਵਿੱਚ ਈਸਾ ਈਸਾ ਦਾ ਨਾਮ ਪਛਾਣਦਾ ਇੱਕ ਈਸਾ ਸ਼ਹੀਦ ਹੋਇਆ ਇੱਕ ਈਸਾ ਕਿਹੜਾ ਮੁਲਕ ਹੈ ਜਿੱਥੇ ਈਸਾਈਆਂ ਦੇ ਸੈਂਟਰ ਨੇ ਜਿੱਥੇ ਈਸਾਈਆਂ ਦਾ ਪ੍ਰਚਾਰ ਨਹੀਂ ਹੋ ਰਿਹਾ ਤੇ ਅੱਜ ਇੱਕ ਸ਼ਹੀਦ ਹੋਣ ਵਾਲੇ ਦੀ ਕੌਮ ਦੁਨੀਆਂ ਦਾ 1/3 ਹਿੱਸਾ ਹੈ ਨੋਟ ਕਰ ਲਿਓ ਸਾਰੀ ਵਰਲਡ ਦੀ ਗਿਣਤੀ ਹੈ 7.5 ਅਰਬ ਪ੍ਰੈਜੈਂਟ ਹੋਣ ਤੇ ਅੱਜ ਈਸਾਈਆਂ ਦੀ ਗਿਣਤੀ ਹੈ 2.5 ਅਰਬ ਵਰਲਡ ਵਿੱਚ 1/3 ਵਰਲਡ ਦੁਨੀਆਂ ਦਾ 1/3 ਹਿੱਸਾ ਈਸਾਈ ਬਣ ਚੁੱਕਾ ਇੱਕ ਸ਼ਹੀਦ ਜਿਨ੍ਹਾਂ ਦੇ ਸ਼ਹੀਦਾਂ ਦੀ ਗਿਣਤੀ ਨੀ ਉਹ 2.5 crore ਹੈ ਇੱਧਰ ਕੀ ਵੇਖੋ ਸਾਡੀ ਕਿੰਨੀ ਹੈ ਬੱਚੀ 2.5 crore ਵੀ ਤੁਹਾਡੀ ਕਾਗਜ਼ਾਂ ਚ ਗਿਣਤੀ ਹੈ ਸਿੱਖਾਂ ਦੀ ਵੱਡ ਦੀ ਮਰਦਮ ਸ਼ੁਮਾਰੀ ਵਿੱਚ ਤੇ ਜੇ ਕਿਤੇ ਛਾਂਟੀ ਕਰਦੀ ਹੈ ਨਾ ਤੁਹਾਡੀ ਛਾਂਟੀ ਕੇਵਲ ਤੇ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਮੇਰਾ ਖਿਆਲ ਦੁਨੀਆਂ ਚ 50 lakh ਵੀ ਨੀ ਲੱਭਣ 2 crore ਤਾਂ ਉਹ ਫਿਰ ਰਹੇ ਨੇ ਸਿੱਖ ਨਾ ਵੀ ਸਿੰਘ ਹੈ ਦਾੜੀ ਵੀ ਰੱਖੀ ਵੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਵੀ ਟੇਕਦੇ ਨੇ ਉਹਨਾਂ ਸਿੰਘਾਂ ਨੂੰ ਸੰਤ ਮਹਾਰਾਜ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕਹਿੰਦੇ ਹੁੰਦੇ ਸੀ ਕਥਾ ਵਿੱਚ ਕਿਹੜੇ ਸਿੰਘ ਨੇ ਉਹ ਕੋਈ ਅੰਨੋ ਦੇ ਕੋਈ ਬੰਨੋ ਦੇ ਕੋਈ ਪਰਬਤ ਵਾਲੀ ਰੰਨੋ ਦੇ ਵਿੱਚ ਢੋਲ ਢਮਕਾ ਸਰਵਰ ਦਾ ਤੇ ਹਿੜਬਸ ਬਾਬੇ ਨਾਨਕ ਦੀ 2 crore ਅੱਜ ਉਹ ਸਿੱਖ ਨੇ ਜਾਣੇ ਪੰਜਾਬ ਚ ਤੁਸੀਂ ਸਮਝਾਇਆ ਕਰੋ ਆਪਣੇ ਚਾਚੇ ਤਾਇਆਂ ਨੂੰ ਜਿਹੜੇ ਉੱਥੇ ਰਹਿੰਦੇ ਇੱਕ ਕੋਸ਼ਿਸ਼ ਤੁਸੀਂ ਜ਼ਰੂਰ ਕਰਦੇ ਵੀ ਸਾਡੇ ਘਰ ਵਾਲੇ ਇੰਗਲੈਂਡ ਆ ਗਏ ਇਹ ਤਾਂ ਕਰਦੇ ਹੁਣ ਕਦੇ ਕੋਸ਼ਿਸ਼ ਨੀ ਕੀਤੀ ਸਾਡੇ ਘਰ ਵਾਲੇ ਗੁਰੂ ਨਾਲ ਜੁੜ ਜਾਣ ਕਦੇ ਕੀਤੀ ਹੈ ਕੋਸ਼ਿਸ਼ ਪੰਜਾਬ ਵਿੱਚ ਆ ਗਈ ਨਾ ਨਾ ਇੱਥੇ ਨੂੰ ਖਿੱਚੋ ਗੁਰੂ ਦੀ ਗੱਲ ਨੀ ਵੀ ਅਨੰਦਪੁਰ ਸਾਹਿਬ ਨਾਲ ਜੁੜ ਜਾਣ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜ ਜਾਣ ਇਹ ਤਾਂ ਕੋਸ਼ਿਸ਼ ਨੀ ਕੀਤੀ ਕੋਸ਼ਿਸ਼ ਇਹੀ ਹੈ ਵੀ ਲੈ ਆਓ ਬਸ ਬਾਬੇ ਨੂੰ ਅਨੰਦਪੁਰ ਸਾਹਿਬ ਰਹੀ ਜਾਣ ਦੋ ਖੁਸ਼ ਹੈ ਬਥੇਰਾ ਚਿਰ ਰਹਿ ਲਿਆ ਅੰਮ੍ਰਿਤਸਰ ਸਾਡੇ ਕੋਲ ਹੁਣ ਸਾਰੀ ਜ਼ਿੰਦਗੀ ਕਿਤੇ ਕੋਲ ਰੱਖਦੇ ਉਹ ਸਿੱਖ ਜਾਂਦੇ ਨੇ ਹੁਣ ਤੁਸੀਂ ਪੰਜਾਬ ਵਿੱਚ ਵੇਖਿਆ ਕਰੋ ਕੀ ਹਾਲ ਹੋਇਆ ਮੈਂ ਜਿਉਂ ਬਠਿੰਡਾ ਸੰਗਰੂਰ ਜਲੰਧਰ ਹੁਸ਼ਿਆਰਪੁਰ ਅੰਮ੍ਰਿਤਸਰ ਗੁਰੂ ਕੀ ਨਗਰੀ ਤੋਂ ਵੀ ਜਿਉਂ ਟਰੱਕ ਭਰਦੇ ਹੈ ਜਿਉਂ ਬੱਸਾਂ ਭਰਦੇ ਹੈ ਜਿਉਂ ਟੈਂਪੂ ਭਰਦੇ ਹੈ ਤੁਹਾਡੀ ਮਾਂ ਤਾਂ ਬੈਠੀ ਹੈ ਸ੍ਰੀ ਅਨੰਦਪੁਰ ਸਾਹਿਬ ਮਾਤਾ ਸਾਹਿਬ ਕੌਰ ਮਾਤਾ ਅਨੰਦਪੁਰ ਸਾਹਿਬ ਉਹ ਮਾਂ ਕੋਲ ਖੜਦੇ ਹੀ ਨੀ ਗਾ ਚਾਚੀ ਕੋਲੇ ਜਾ ਚੜਦੇ ਮਾਂ ਅਨੰਦਪੁਰ ਸਾਹਿਬ ਬੈਠੀ ਹੈ ਤੇ ਪਹਾੜਾਂ ਵਿੱਚ ਬੈਠੀ ਚਾਚੀ ਨੂੰ ਜਾ ਚਿੰਬੜਦੇ ਚਾਚੀ ਤੂੰ ਰੱਖੀ ਸਾਨੂੰ ਮਾਂ ਨੂੰ ਛੱਡ ਕੇ ਚਾਚੀ ਕੋਲ ਨੂੰ ਜਾ ਅੰਮ੍ਰਿਤਸਰ ਕੰਨੀ ਜਿਉ ਤੁਰਦੇ ਨੇ ਮਾਲੇ ਤੋਂ ਪਟਿਆਲੇ ਤੋਂ ਸੰਗਰੂਰ ਤੋਂ ਬਠਿੰਡੇ ਤੋਂ ਟਰੱਕ ਟਰਾਲੀਆਂ ਭਰ ਕੇ ਕਰਨਾਲ ਦੇ ਸਿੱਖ ਦਿੱਲੀ ਦੇ ਸਿੱਖ ਬਾਪੂ ਬੈਠੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਬਾਪੂ ਬੈਠੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਟਰਾਲੀਆਂ ਖੜ ਜਾਣੀਆਂ ਬਾਪੂ ਤੋਂ ਉਰੇ 20 ਮੀਲ ਚਾਚੇ ਕੋਲੇ ਅੱਜ ਫਿਰ ਸਾਧਨ ਬਾਪੂ ਕੋਲ ਜਾਂਦਾ ਹੀ ਨੀ ਕਹਿੰਦੇ ਚਾਚੇ ਤੂੰ ਹੀ ਤਾਰੇਗਾ ਬਸ ਤੁਹਾਨੂੰ ਬੇਨਤੀ ਹੈ ਮਾਂ ਬਾਪ ਕੁਝ ਦੇਣਗੇ ਕੁਝ ਹਮਦਰਦੀ ਕਰਨਗੇ ਸਕੇ ਮਾਂ ਬਾਪ ਨੂੰ ਛੱਡ ਕੇ ਚਾਚੇ ਤੇ ਚਾਚੀ ਦੇ ਲੜਕਾ ਨੂੰ ਲੱਗਦੇ ਹੋ ਇਹ ਗੱਲ ਦੁੱਖ ਨਾਲ ਕਹਿਣੀ ਪੈਂਦੀ ਹੈ ਵੀ ਜਿਹਨਾਂ ਦਾ ਮਾਂ ਬਾਪ ਹੋਵੇ ਹੀ ਨਾ ਆਪਣਾ ਉਹ ਤਾਂ ਆਂਟੀ ਤੇ ਅੰਕਲ ਪਿੱਛੇ ਫਿਰਨ ਉਹ ਤੁਹਾਡੇ ਤਾਂ ਹੈਗੇ ਤੁਸੀਂ ਕਾਹਨੂੰ ਫਿਰਦੇ ਹੋ ਤੁਹਾਡਾ ਬਾਪ ਗੁਰੂ ਗੋਬਿੰਦ ਸਿੰਘ ਜਿਉਂਦਾ ਹੈ ਤੁਹਾਡੀ ਮਾਂ ਸਾਹਿਬ ਕੌਰ ਜਿਉਂਦੀ ਹੈ ਤੁਹਾਡੇ ਭਾਈ ਸਾਹਿਬਜ਼ਾਦੇ ਜਿਉਂਦੇ ਨੇ ਤੇ ਤੁਸੀਂ ਕਾਹਨੂੰ ਸਕੇ ਬਾਪ ਨੂੰ ਤੇ ਮਾਂ ਨੂੰ ਛੱਡ ਕੇ ਆਲੇ ਦੁਆਲੇ ਜਾਂਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਨੇ ਆਖ ਦਿੱਤਾ ਹੈ ਹਰ ਇੱਕੋ ਦਾਤਾ ਸੇਵੀ ਹੈ ਹਰ ਇੱਕ ਧਿਆਈ ਹੈ ਹਰ ਇੱਕੋ ਦਾਤਾ ਮੰਗੀ ਹੈ ਮਨ ਜਿੰਦਿਆ ਪਾਈਏ ਲੈ ਹੁਣ ਕਹਿਣੇ ਜੇ ਹੋ ਜੋ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ ਦੂਜੇ ਪਾਸੋਂ ਮੰਗਣ ਨਾਲ ਤਾਂ ਮਰਜ ਕਹਿੰਦੇ ਸ਼ਰਮ ਨਾਲ ਮਰ ਜਾਣਾ ਹੀ ਚੰਗਾ ਇਹ ਗੱਲ ਲੈ ਲਓ ਆਪਣੇ ਘਰ ਦੀ ਤੁਹਾਡਾ ਹੋਵੇ ਪੁੱਤ ਤੁਹਾਡੀ ਹੋਵੇ ਧੀ ਤੇ ਖਰਚਾ ਮੰਗੇ ਗੁਆਂਢੀਆਂ ਤੋਂ ਤੇ ਕਿੰਨੀ ਵੀ ਸ਼ਰਮ ਦੀ ਗੱਲ ਜਦ ਮਾਂ ਬਾਪ ਜਿਉਂਦੇ ਹੈ ਔਰ ਮਾਂ ਬਾਪ ਵੀ ਐਸੇ ਹੈ ਦੁਨੀਆਂ ਨੂੰ ਬਾਦਸ਼ਾਹੀਆਂ ਦੇਣ ਵਾਲੇ ਗੁਰੂ ਗੋਬਿੰਦ ਸਿੰਘ ਬਾਪ ਵਰਗਾ ਵੀਰ ਜੰਮੂ ਕੋਈ ਮਾਤਾ ਸਾਹਿਬ ਕੌਰ ਵਰਗੀ ਅਮੀਰ ਜਿਨ੍ਹਾਂ ਨੇ ਬਚਨ ਮੰਨ ਲਿਆ, ਗੁਰੂ ਗੋਬਿੰਦ ਸਿੰਘ ਕਹਿੰਦੇ ਤੈਨੂੰ ਬਿੰਦੀ ਪੁੱਤ ਨਹੀਂ ਦੇਣਾ। ਦੋ ਭੈਣਾਂ ਨੂੰ ਪੁੱਤ ਦਿੱਤੇ, ਮਾਤਾ ਜੀਤਾ ਜੀ ਨੂੰ, ਮਾਤਾ ਸੁੰਦਰੀ ਜੀ ਨੂੰ। ਤੇ ਦੀ ਬੀਬੀ ਘਰ ਵਿੱਚ ਕੋਈ ਸਬਰ ਵਾਲੀ ਸੀ ਨਾ, ਤਾਂ ਸੰਤੋਖ ਵਿੱਚ ਰਹੀ ਨਾ। ਕਿੰਨਾ ਕੁ ਜਿਗਰਾ ਉਸ ਮਾਂ ਦਾ ਜਿਹਨੇ ਪਤੀ ਦਾ ਵਚਨ ਮੰਨ ਕੇ ਕੁੱਖ ਸੱਖਣੀ ਰੱਖੀ, ਪੁੱਤਰ ਦੀ ਇੱਛਾ ਨਹੀਂ ਕੀਤੀ। ਉਹਨੂੰ ਐਸਾ ਅਮੀਰ ਵਿਰਸਾ ਦੇ ਤਾਂ ਸਾਰਾ ਖਾਲਸਾ ਹੀ ਤੇਰਾ ਪੁੱਤ ਹੈ। ਭਾਗਾਂ ਵਾਲੀ ਮਾਂ ਉਹ ਖਾਲਸਾ ਨਾਦੀ ਪੁੱਤਰ ਤੇਰੇ ਝੋਲੀ ਵਿੱਚ ਪਾਉਂਦੇ ਹੈ, ਤੇ ਉਹ ਜਿਹਦੀ ਮਾਂ ਹੋਵੇ ਤੇ ਗੁਰੂ ਗੋਬਿੰਦ ਸਿੰਘ ਵਰਗਾ ਹੋਵੇ ਬਾਪ, ਫਿਰ ਅਸੀਂ ਆਂਢੀਆਂ ਗੁਆਂਢੀਆਂ ਦੇ ਮੰਗਦੇ ਫਿਰੀਏ, ਫਿਰ ਸ਼ਰਮ ਦੀ ਉਹ ਗੱਲ ਹੈ ਨਾ। ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਨਾਈਏ, ਪਤਾ ਨੀ ਕਿੱਥੇ ਕਿੱਥੇ ਤੁਰੇ ਫਿਰਦੇ ਨੇ। 7.5 ਅਰਬ ਦੁਨੀਆਂ ਵਿੱਚ ਅੱਜ 2.5 ਅਰਬ ਗਿਣਤੀ ਹੈ ਤੁਹਾਡੇ ਈਸਾਈਆਂ ਦੀ। 2.5 ਅਰਬ ਅਸਮਾਨ ਤੋਂ ਨੀ ਡਿੱਗੇ, ਧਰਤੀ ਚੋਂ ਨੀ ਨਿਕਲੇ, ਇਹ ਈਸਾਈ ਗਿਰਜਿਆਂ ਨੂੰ ਨੀ ਲੱਗੇ, ਇਹ ਜਿਹੜੇ ਦਰਖਤ ਖੜੇ ਇਹਨਾਂ ਨੂੰ ਨੀ ਲੱਗੇ ਵੀ ਬਹੁਤੇ ਹੋ ਗਏ। ਇਹ ਕ੍ਰੀਚਕ ਦੇ ਪੁੱਤ ਨੀ ਵੀ ਜਿੱਥੇ ਇੱਕ ਤੋਪਕਾ ਗਿਰਦਾ ਸੀ ਹੋਰ ਕ੍ਰੀਚਕ ਜੰਮਦਾ ਸੀ, ਨਾ ਨਾ, ਇਹ ਪੈਦਾ ਹੋਏ ਧਰਮ ਦੇ ਪ੍ਰਚਾਰ ਵਿੱਚੋਂ। ਕੇਵਲ ਤੇ ਕੇਵਲ ਧਰਮ ਤੇ ਇਹਨਾਂ ਨੇ ਮੁੱਖ ਰੱਖਿਆ। ਮੈਂ ਇੱਥੇ ਤਾਂ ਮੈਨੂੰ ਪਤਾ ਨੀ ਕੈਨੇਡਾ ਮੈਨੂੰ ਰਹਿਣ ਦਾ ਟਾਈਮ ਮਿਲਿਆ, ਅਮਰੀਕਾ ਉੱਥੇ ਕੀ ਵੇਖਦੇ ਨੇ। ਬਾਹਰ ਐਤਵਾਰ ਨੂੰ ਚੰਗੇ ਚੰਗੇ ਪੜ੍ਹੇ ਲਿਖੇ ਅੰਗਰੇਜ਼ ਬੀਬੀਆਂ ਮਣ ਮਣ ਭਾਰ ਈਸ਼ਾ ਦੇ ਲਿਟਰੇਚਰ ਦਾ ਕੰਧਿਆਂ ਤੇ ਚੱਕੀ, ਡੋਰ ਟੂ ਡੋਰ ਜਾਂਦੇ ਨੇ ਲੋਕਾਂ ਦੇ। ਸਾਡੀ ਗੱਲ ਸੁਣੋ, ਅਸੀਂ ਈਸ਼ਾ ਬਾਬਤ ਤੁਹਾਨੂੰ ਦੱਸਣ ਆਏ। ਆ ਕਿਤਾਬਾਂ ਚੱਕੋ ਮੁਫ਼ਤ, ਆਪਣਾ ਐਡਰੈਸ ਦਿਓ, ਕਿਸੇ ਦਵਾਈ ਦੀ ਤੁਹਾਨੂੰ ਲੋੜ ਹੈ, ਕੱਪੜੇ ਦੀ ਲੋੜ ਹੈ, ਤੁਹਾਡੇ ਬੱਚੇ ਨੂੰ ਪੜ੍ਹਾਈ ਦੀ ਲੋੜ ਹੈ, ਸਾਡਾ ਟੈਲੀਫੋਨ ਲਿਖੋ, ਟੈਲੀਫੋਨ ਕਰੇ ਤੇ ਤੁਹਾਡੀ ਸਹਾਇਤਾ ਤੁਹਾਡੇ ਘਰ ਆਵੇਗੀ। ਇਹ ਨੇ ਪ੍ਰਚਾਰ ਦੇ ਸਾਧਨ, ਇਹ ਨੇ ਆਪਣੇ ਧਰਮ ਨੂੰ ਬਚਾਉਣ ਦੇ ਸਾਧਨ। ਉਹਨਾਂ ਦਾ ਕੱਲਾ ਕੱਲਾ ਪ੍ਰਚਾਰਕ ਹੈ, ਕੱਲੇ ਕੱਲੇ ਨੇ ਲੱਖ ਮੰਨਿਆ ਹੋਇਆ ਈਸਾਈ ਮਤ ਦਾ ਪ੍ਰਚਾਰ ਕਰਨ ਦਾ। ਤੇ ਇੱਥੇ ਸਾਡੀਆਂ ਕਮੇਟੀਆਂ, ਸਾਡੇ 4 ਪੈਸੇ ਵਾਲੇ ਲੋਕ ਉਹ ਕਹਿੰਦੇ ਪ੍ਰਚਾਰਕ ਦਿਖਣੇ ਨੀ ਚਾਹੀਦਾ। ਸਾਡੀ ਪ੍ਰਧਾਨਗੀ ਤੇ ਸਾਡੀ ਕਮੇਟੀ ਬਣੀ ਰਵੇ, ਜੇ ਕੋਈ ਪ੍ਰਚਾਰਕ ਆ ਗਿਆ ਉਹਨੇ ਸੱਚ ਕਹਿਣਾ ਤੇ ਸਾਨੂੰ ਤਾਂ ਹਲਾ ਦੂ, ਜੜਾਂ ਖੋਖਲੀਆਂ ਹੋ ਗਈਆਂ ਤੁਹਾਡੀਆਂ। ਫਿਰ ਇਹ ਕਿੱਥੋਂ ਆਏ ਨੇ ਈਸਾਈ? ਇੱਕ ਸ਼ਹੀਦ ਤੇ ਮੰਨਣ ਵਾਲਿਆਂ ਦੀ ਗਿਣਤੀ 2.5 ਅਰਬ। ਕਦੇ ਤੁਸੀਂ ਲਾਹੌਰ ਤੋਂ ਤੁਰ ਪਓ ਨਾ ਪੈਦਲ, ਲਾਹੌਰ ਤੋਂ ਤੇ ਦਿੱਲੀ ਤੱਕ ਤੁਰ ਕੇ ਆਓ, ਨੋਟ ਕਰ ਲਿਓ। ਇਹ ਅਨੈਲਿਸਿਸ ਹੈ ਸਿਆਣੇ ਬੰਦਿਆਂ ਦੀ, ਹਿਸਟੋਰੀਅਨ ਬੰਦਿਆਂ ਦੀ। ਲਾਹੌਰ ਤੋਂ ਤੁਰ ਪਓ, ਦਿੱਲੀ ਤੱਕ ਪੈਦਲ ਆਓ, ਇੱਕ ਕਦਮ ਤੁਹਾਡਾ ਐਸਾ ਨਹੀਂ ਹੋਵੇਗਾ ਜਿੱਥੇ ਕੋਈ ਸਿੱਖ ਸ਼ਹੀਦ ਨਹੀਂ ਹੋਇਆ। ਇੱਕ ਇੱਕ ਕਦਮ ਤੇ ਤੁਹਾਨੂੰ ਸ਼ਹੀਦ ਮਿਲੂਗਾ, ਇੰਨੀਆਂ ਸ਼ਹੀਦੀਆਂ ਨੇ। ਸ੍ਰੀ ਅੰਮ੍ਰਿਤਸਰ ਸਾਹਿਬ ਦਵਾਈ ਵੇਖਣ ਜਾਂਦੇ ਹੋ, ਕਹਿੰਦੇ ਹੋ ਬੜੇ ਦੀਵੇ ਮੱਚਦੇ, ਦੀਪ ਮਾਲਾ ਹੁੰਦੇ, ਤੁਹਾਡਾ ਕਿਆਸ ਗਲਤ ਹੈ। ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੀਵਿਆਂ ਦੀ ਗਿਣਤੀ ਘੱਟ ਹੈ, ਜਿੰਨੇ ਸਿਰ ਲੱਗੇ ਨੇ ਉਹ ਵੱਧ। ਜਿੰਨੇ ਸ਼ਹੀਦ ਹੋਏ ਆ ਨਾ ਪ੍ਰਕਰਮਾਂ ਵਿੱਚ, ਉਹਨੇ ਦੀਵੇ ਨੀ ਕੋਈ ਬਚਾ ਸਕਦਾ। ਦੁੱਖ ਦੀ ਗੱਲ, ਚੱਪਾ ਚੱਪਾ ਤੇ ਸ਼ਹੀਦ, ਤੇ ਦੁਨੀਆਂ ਚ ਗਿਣਤੀ 2.5 ਕਰੋੜ, ਉਹ ਵੀ ਕੱਚੇ ਪਿੰਡੇ, ਕੋਈ ਪਹਾੜਾਂ ਵਾਲੀ ਨੂੰ ਪੂਜਦਾ ਫਿਰਦੇ, ਕੋਈ ਬਾਬਾ ਬੜਕਾ ਬੜਭਾਗ ਸਿੰਘ ਦੇ ਵਿਹੜੇ ਜਾਂਦਾ ਭੂਤ ਕਢਾਉਣੇ। ਮੇਰੀ ਇੱਕ ਬੇਨਤੀ ਸੁਣ ਲਿਓ ਵੀ ਜੇ ਤੁਹਾਡੇ ਵਿੱਚ ਕੋਈ ਚੀਜ਼ ਹੋਵੇ ਨਿਕਲ ਸਕਦੀ ਹੈ, ਜੇ ਤੁਸੀਂ ਖੁਦ ਹੀ ਭੂਤ ਹੋ ਤੇ ਬੜਭਾਗ ਸਿੰਘ ਕੀ ਕਰੂਗਾ? ਮੈਨੂੰ ਬਾਅਦ ਚ ਜਵਾਬ ਦੇ ਦਿਓ। ਕੋਈ ਉਹ ਬੰਦੇ ਨੂੰ ਜੇ ਤਾਪ ਚੜਿਆ ਹੋਊ ਤੇ ਡਾਕਟਰ ਕਿਤਾਬ ਹੈ, ਉਹ ਬੰਦਾ ਹੀ ਹੈ ਜਾ, ਉਹ ਬੰਦਾ ਹੀ ਟੀਵੀ ਲੱਗਿਆ ਮੈਂ ਕਰ ਲੂ, ਉਹਦਾ ਕੋਈ ਇਲਾਜ ਨਹੀਂ ਡਾਕਟਰ ਕਰ ਸਕਦਾ। ਤੇ ਤੁਹਾਡਾ ਇਲਾਜ ਗੁਰੂ ਦੇ ਬੇਮੁਖਾਂ ਤੋਂ, ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਮਨਮਤੀਆਂ ਕੋਲ ਫਿਰਦੇ ਹੋ, ਤੇ ਵਿਭਾਗ ਸਿੰਘ ਵਿਚਾਰਾ ਕੀ ਕਰੂ, ਜੇ ਭੂਤ ਹੋਵੇ ਖੜ ਦੇਵੇ, ਜੇ ਖੁਦ ਉੱਥੇ ਭੂਤ ਜਾਂਦੇ ਤੇ ਕਿੱਥੇ ਕੱਢੂ ਵਿਚਾਰਾ, ਕਿੱਧਰ ਨੂੰ ਤੁਰੇ ਫਿਰਦੇ ਨੇ। ਹੈ ਇੱਥੇ ਮੈਂ ਤੁਹਾਨੂੰ ਮੇਰੇ ਖਿਆਲ ਕੱਲ ਵੀ ਆਖਿਆ ਸੀ, ਬਚ ਜਾਓ, ਇੱਥੇ ਬੜਾ ਪੌੜਾ ਪਾਇਆ ਪਿਆ ਇੰਗਲੈਂਡ ਵਿੱਚ। ਦੁੱਖ ਦੀ ਗੱਲ ਹੈ, ਉਹ ਤੁਹਾਡਾ ਦੇਸ਼ ਫਿਰਦਾ ਚੰਦਰਮਾ ਤੇ ਕਣਕ ਬੀਜਣ ਨੂੰ, ਤੁਹਾਡਾ ਦੇਸ਼ ਫਿਰਦਾ ਚੰਦਰਮਾ ਤੇ ਕੋਠੀ ਪਾਉਣ ਨੂੰ, ਤੇ ਤੁਸੀਂ ਅਜੇ ਭੂਤਾਂ ਦੇ ਫਿਰਦੇ ਹੋ। ਬਹੁਤ ਤਰੱਕੀ ਕਰ ਲਈ ਇੰਗਲੈਂਡ ਆਖੇ, ਆਖੇ ਇਹਦੇ ਵਿੱਚ 13 ਨੇ, 13 ਇੱਕ ਮਾਈ ਕੱਢਣ ਵਾਲੀ ਆਈ ਸੀ ਇਹਦੇ ਸਾਊਥ ਹਾਲ, ਆਖੇ 13 ਨੇ। ਉਹ ਕਹਿੰਦੇ ਜੀ ਮੈਂ ਦੂਏ ਦਿਨ ਚਲਿਆ ਗਿਆ, ਕਹਿੰਦੀ 51 ਪਾਉਂਡ ਹੋਰ ਰੱਖ ਅਰਦਾਸ ਕਰੀਏ। ਜੇ ਦੂਏ ਦਿਨ 51 ਪਾਉਂਡ ਰੱਖੀ, ਕਹਿੰਦੇ ਹੁਣ 17 ਹੋ ਗਏ। ਉਹ ਕਢਾਉਣ ਵਾਲਾ ਕਹਿੰਦਾ ਬੀਬੀ ਕੱਲ ਤਾਂ 13 ਤੇ 4 ਕਿੱਥੋਂ ਆ ਗਏ, ਕਹਿੰਦੀ 4 ਉਹਦੇ ਸੇਵਾਦਾਰ ਆ ਗਏ। ਕਹਿੰਦਾ ਹੁਣ ਕੀ, ਮੈਨੂੰ ਆਪ ਸਟੋਰੀ ਦੱਸੀ ਹੈ, ਸਾਊਥ ਹਾਲ ਆਪ ਪੜ੍ਹੇ ਲਿਖੇ ਉਹਦੇ ਨਾਲ ਬੀਤੀ। ਤੇ ਕਹਿੰਦਾ ਬੇਬੇ ਜੀ ਹੁਣ ਕਿਵੇਂ ਨਿਕਲਣਗੇ, ਕਹਿੰਦੀ ਪਰਸੋਂ ਨੂੰ ਫਿਰ 101 ਪਾਉਂਡ ਲੈ ਕੇ ਆਈ ਅਰਦਾਸ ਕਰਾਂਗੇ। 350 ਪਾਉਂਡ ਚਲੇ ਗਏ, ਤੇ ਪਰਸੋਂ ਨੂੰ ਕਹਿੰਦੀ ਹੁਣ ਕਾਕਾ ਪਹਿਲੇ ਕੱਢਤੇ ਜਿਹੜੇ ਬਾਲ ਵਿੱਚ ਆਏ ਆ ਉਹਦੇ ਪਿੱਛੇ ਨੇ, ਦੇਖੋ ਕਢਾਉਣ ਵਾਲੇ ਦੀ ਬੇਵਕੂਫੀ ਹੈ, ਤੇਰੇ ਅੰਦਰ ਪ੍ਰੇਤ ਵੜ ਗਏ, ਤੇਰੇ ਅੰਦਰ ਭੂਤ ਵੜ ਗਏ, ਤੇਰੇ ਅੰਦਰ ਜਿੰਨ ਆ ਗਏ। ਪਰ ਤੁਸੀਂ ਸਾਇੰਸ ਪੜ੍ਹੇ ਹੋਏ ਹੋ, ਜੇ 2 ਬੁਰਗੀਆਂ ਰੋਟੀ ਦੀਆਂ ਜਾ ਕੇ ਖਾ ਲਈਏ ਨਾ, ਆਪਾਂ ਹਜਮੂ ਲਾ ਲੈਣਾ ਪੈਂਦਾ, ਢਿੱਡ ਚ 2 ਬੁਰਗੀਆਂ ਤੰਗ ਕਰ ਦੇਣੀ ਹੈ। ਰੱਬ ਨਾ ਕਰੇ ਕਿਤੇ ਸੂਈ ਕੋਈ ਕਿਣਕਾ ਚਰਰਾ ਨਿਕਲ ਜਾਵੇ ਤੇ ਲੋਹੇ ਦਾ ਅੰਦਰ, ਤੇ ਜਦ ਤੱਕ ਆਪਰੇਸ਼ਨ ਕਰਕੇ ਕਢਾ ਨਾ ਦਓਗੇ ਦਰਦ ਹੋਣ ਤੇ ਨੀ ਹੱਡੂ ਪੇਟ ਵਿੱਚ, ਇੱਕ ਲੋਹੇ ਦਾ ਕਿਣਕਾ ਤਾਂ ਪੇਟ ਵਿੱਚ ਸਮਾ ਨਹੀਂ ਸਕਦਾ। ਉਹ ਪ੍ਰੇਤ ਪਤਾ ਨੀ ਕਿੱਥੇ ਮੰਜਾ ਡਾ ਕੇ ਬਹਿ ਜਾਂਦੇ ਹੈ, ਉਹਨਾਂ ਖਾਤਰ ਪਤਾ ਨੀ ਕਿਹੜਾ ਫੈਮਿਲੀ ਰੂਮ ਜਦ ਨਵੇਂ ਬਣਿਆ ਵਾ ਤੇਰੇ ਪੇਟ ਵਿੱਚ। ਇੱਥੇ ਤੱਕ ਉਹ ਮੁਰਗੀਆਂ ਨੀ ਸਮਾਉਂਦੀਆਂ, ਵੱਧ ਖਾਧੀਆਂ ਹੋਈਆਂ। ਮਹਾਰਾਜ ਜਿਹੜੀਆਂ ਇੱਧਰ ਲੈਣਾ ਬੈਠਾ ਨਾ ਸਾਡਾ ਬੀਬੀਆਂ ਦਾ, ਤੁਹਾਨੂੰ ਬੀਬੀ ਉਹ ਬੇਨਤੀ ਹੈ ਇੱਕ, ਵੀ ਜੇ ਤੁਸੀਂ ਆਹ ਪਖੰਡ ਛੱਡ ਦੋ ਨਾ, ਸਿੱਖ ਕੌਮ ਵਿੱਚੋਂ 80% ਪਖੰਡ ਖਤਮ ਹੋ ਜਾਵੇ। 80 ਇੱਧਰ ਤਾਂ 20 ਕਹਿ ਉਹਨੂੰ ਅਸੀਂ ਵੀ ਸਵਾਲ ਲੈਂਗੇ ਕੋਲ ਸਾਧਨ ਹੈ, ਪਰ 100% ਦਾ ਇਲਾਜ ਨਹੀਂ ਹੋ ਸਕਦਾ, ਕਿਉਂਕਿ ਤੁਹਾਡੇ ਵਿੱਚ 80 ਹੈ। ਤੁਸੀਂ ਜਿਹੜੀ ਘਰ ਤੁਹਾਡੀ ਮਾਂ ਬੈਠੀ ਹੈ ਬੁੱਢੀ, ਉਹਨੂੰ ਤਾਂ ਤੁਸੀਂ ਸੇਵੀਆਂ ਨੀ ਦੇਣੀਆਂ ਵੀ ਨਜ਼ਲਾ ਹੋਇਆ ਮਾਂ ਨੂੰ ਦੇ ਦੀ, ਉਹਨੂੰ ਤੁਸੀਂ ਦੁੱਧ ਨਹੀਂ ਦੇਣਾ, ਦਵਾਈ ਨਹੀਂ ਦੇਣੀ। ਆਹ ਜਿਹੜੀਆਂ ਕੰਬੀਆਂ ਜਿਹੀਆਂ ਪਾਈ ਮਨਮਤੀਆਂ ਫਿਰਦੀਆਂ ਬਾਬੇ ਕਹਾਉਣ ਵਾਲੀਆਂ ਭੂਤ ਕੱਢਣ ਵਾਲੀਆਂ, ਉਹਨੂੰ ਤੁਸੀਂ ਸੂਟ ਵੀ ਉਹ ਦਓਗੇ ਜਿਹੜੇ ਤੁਹਾਡੇ ਬਰੀ ਚ ਆਇਆ ਹੋਵੇ, ਕਿਉਂਕਿ ਭੂਤ ਜੋ ਕੱਢਣੇ ਜਿਹੜੇ ਘਰ ਵਾਲੇ ਤੇ ਲੁਕੋ ਲੁਕੋ ਕੇ ਪੈਸੇ ਰੱਖੇ ਨਾ, ਉਹ ਜਾਣੇ ਤੁਹਾਡੇ ਇੱਦਾਂ ਹੀ, ਮੈਨੂੰ ਪਤਾ ਸਭ ਬੀਬੀ ਕੋਲ ਆਪਣੀ ਗੁੱਥੜੀ ਜੁੜੀ ਹੁੰਦੀ ਹੈ, ਉਹ ਨਾ ਘਰਦੇ ਨੂੰ ਦੱਸੇ ਨਾ ਨਿਆਣੇ ਕੋ, ਫਿਰ ਇਹੋ ਜਿਹੇ ਆ ਜਾਂਦੇ ਬਾਬੇ ਕੇ ਬਾਬਰ ਕੇ ਦੋ। ਇਹ ਬਾਬਰ ਦੇ ਜਿਹੜੇ ਗੁਰੂ ਤੋਂ ਤੁਸੀਂ ਧਰ ਦੌਲਤ ਲੁਕੋ ਕੇ ਰੱਖਦੇ ਨੇ, ਉਹ ਜੋ ਬਾਬੇ ਕੇ ਦਾਨ ਨਾ ਦੇਹੇ ਤਿੰਨ ਤੇ ਕਹਿ ਬਾਬਰ ਕੇ ਲੈ। ਬਾਬਰ ਦੇ ਕੌਣ ਨੇ, ਵਕੀਲ, ਡਾਕਟਰ, ਪੁਲਿਸ ਵਾਲੇ, ਭੂਤ ਕੱਢਣ ਵਾਲੇ, ਸਦਨਾਮ ਇਹ ਬਾਬਰ ਦੇ ਆ ਨਾ, ਗੁਰੂ ਘਰ ਨੂੰ ਦਓ ਜਾਂ ਚਾਰਾਂ ਚੋਂ ਕਿਸੇ ਨੇ ਇੱਕ ਨੇ ਇੱਕ ਨੇ ਖੜੇ ਰਹਿਣਾ ਹੈ ਤੇ ਟੀਕੇ ਲੱਗਦੇ ਰਹਿਣਗੇ। ਪੰਜਾਬ ਵਿੱਚ ਪੁਲਿਸ ਕਰ ਦਿੰਦੀ ਹੈ ਕੰਮ, ਇੱਥੇ ਤਾਂ ਕਰਪਸ਼ਨ ਥੋੜੀ ਹੋ ਰਹੀ ਹੈ, ਤੇ ਆ ਫਿਰ ਵਕੀਲ ਕਚਹਿਰੀ ਜਾਂਦੇ ਹੀ ਰਹੇ ਨੇ, ਤੇ ਆ ਫਿਰ ਜੰਤਰ ਮੰਤਰ ਕਰਨ ਵਾਲੇ ਲੈ ਜਾਂਦੇ। ਉਹ ਜੇ ਸਹੀ ਲਾਉਣਾ ਤਾਂ ਫਿਰ ਬਾਬੇ ਦੇ ਚਰਨਾਂ ਵਿੱਚ ਧਰਦੇ ਕਰੋ, ਚਾਰੇ ਚੀਜ਼ਾਂ ਇਕੱਠੀਆਂ ਹੀ ਸਿਮਰ ਜਾਣਗੀਆਂ। ਸਤਿਨਾਮ ਪਿਆਰਿਓ, ਅਸੀਂ ਟੁੱਟਦੇ ਜਾਂਦੇ, ਤੁਹਾਨੂੰ ਬੇਨਤੀ ਹੈ, ਸਤਿਗੁਰ ਪਾਤਸ਼ਾਹ ਜੀ ਨੇ ਸਿੱਖ ਧਰਮ ਬਹੁਤ ਖੋਜ ਤੋਂ ਬਾਅਦ, 4 ਯੁਗਾਂ ਦੀ ਖੋਜ ਤੋਂ ਬਾਅਦ ਇਹ ਸਾਨੂੰ ਸਰੂਪ ਦਿੱਤਾ, ਪਰ ਇਹ ਬਚੂਗਾ ਤਾਂ ਜੇ ਇਹਦੀ ਪਰਵਰਿਸ਼ ਕਰਾਂਗੇ। ਪ੍ਰਚਾਰ ਵੱਲ ਧਿਆਨ ਦਿਓ, ਕੱਲਾ ਕੱਲਾ ਪ੍ਰਚਾਰਕ ਬਣੋ, ਇਹ ਵੀ ਕੱਚੀਆਂ ਪਿੰਨੀਆਂ ਗੱਲਾਂ ਵਿੱਚ ਆਪਾਂ ਸਟੇਜਾਂ ਨੂੰ ਗਵਾਈ ਜਾਂਦੇ, ਕਿਉਂਕਿ ਸਟੇਜਾਂ ਤੇ ਤਾਂ ਹੁਣ ਤੁਹਾਡੇ ਉਹ ਆਉਣਾ ਚਾਹੀਦਾ ਜਿਹੜਾ ਤੁਹਾਡੀ ਸੇਵਤ ਕਰੇ। ਮੈਂ ਕਈ ਜਗ੍ਹਾ ਪਿੱਛੇ ਬੋਲ ਰਿਹਾ ਹੈ, ਮੇਰੇ ਵਰਗਾ ਆਉਂਦਾ ਪੰਜਾਬ ਚੋਂ ਇੱਥੇ ਕਥਾ ਕੀਰਤਨ ਕਰਨ, ਪਹਿਲੇ ਦਿਨ ਸਟੇਜ ਤੇ ਪਊਗਾ ਸਕੱਤਰ ਸਾਹਿਬ ਬੜੇ ਗੁਰਮੁਖ ਹੈ, ਵੀ ਤੇ ਥਰਮਾਮੀਟਰ ਲਾ ਕੇ ਦੇਖੇ ਜਾਣ ਗੁਰਮੁਖ, ਤੁਸੀਂ ਜਾਣਦੇ ਹੀ ਨੀ ਉਹ ਕਿੱਥੇ ਦਾ ਹੈ ਕਿੱਥੇ ਦਾ ਨਹੀਂ, ਤੂੰ ਅੱਜ ਪੰਜਾਬ ਚੋਂ ਆਏ ਹੈ, ਤੈਨੂੰ ਉਹਨੇ 15 ਮਿੰਟ ਦੇ ਤੇ ਗੁਰਮੁਖ ਬਣ ਗਿਆ, ਜੇ ਤੈਨੂੰ ਨਾ ਟਾਈਮ ਦਿੰਦੇ ਤੇ ਮਨਮੁਖ ਤਾਂ ਵੱਟ ਤੇ ਪਿਆ ਸੀ, ਤੈਨੂੰ ਜਿਹਦਾ ਪਤਾ ਹੀ ਨੀ ਉਹਨੂੰ ਕਿਉਂ ਗੁਰਮੁਖ ਦੀ ਪਦਵੀ ਦਿੰਦਾ ਤੂੰ, ਪਹਿਲਾਂ 5-7 ਦਿਨ ਉਹਦਾ ਜੀਵਨ ਵੇਖ ਕੀ ਹੈ, ਅੰਮ੍ਰਿਤ ਵੇਲੇ ਉੱਠਦਾ 5 ਬਾਣੀਆਂ ਪੜ੍ਹਦਾ, ਅੰਮ੍ਰਿਤ ਛਕਿਆ ਵਾ ਉਹਨੇ, ਇੱਥੇ ਬੜੇ ਗੁਰਮੁਖ ਨੇ ਕਮੇਟੀਆਂ ਵਿੱਚ ਇੰਗਲੈਂਡ ਮੈਂ ਵੇਖੇ ਹੈ, ਤੇ ਦਿਨ ਵਿੱਚ ਵੀ ਵੇਚਦੇ ਸ਼ਰਾਬ ਤੇ ਤੰਬਾਕੂ ਤੇ ਗੁਰਦੁਆਰਿਆਂ ਦੇ ਨੇ ਪ੍ਰਧਾਨ, ਵੇਚਦੇ ਨੇ ਤੰਬਾਕੂ ਪੀਂਦੇ ਨੇ ਸ਼ਰਾਬਾਂ ਤੇ ਗੁਰਦੁਆਰੇ ਦੇ ਨੇ ਸੈਕਟਰੀ, ਤੇ ਮੇਰੇ ਵਰਗਾ ਬਲਾਰਾ ਕਹੂਗਾ ਬੜੇ ਗੁਰਮੁਖ ਨੇ। ਹਾਂ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਤੰਬਾਕੂ ਵੇਚਣ ਵਾਲੇ ਗੁਰਮੁਖ ਕਿਉਂ, ਨਿਊ ਗੁਰਮੁਖ ਚਾਹੀਦੇ, ਪੁਰਾਣੀ ਚੀਜ਼ ਪਸੰਦ ਨਹੀਂ ਨਾ ਹੋਈ ਤੁਹਾਨੂੰ, ਹਰ ਇੱਕ ਚੀਜ਼ ਨਿਊ ਚਾਹੀਦੀ ਹੈ, ਹੁਣ ਗੁਰਮੁਖ ਵੀ ਨਿਊ, ਜਿਹੜੇ ਨਵੇਂ ਟਾਈਪ ਦੇ ਗੁਰਮੁਖ ਹੋਣ, ਗੁਰਮੁਖੋ ਇੱਥੇ ਕਰੋ ਗੁਰੂ ਦੀ ਗੱਲ, ਰਸਾਤਨ ਨੂੰ ਜਾ ਰਹੀ ਹੈ ਸਿੱਖੀ, ਖੂਹ ਚ ਗਿਰ ਰਹੀ ਹੈ ਸਿੱਖੀ ਦਾ ਸਰੂਪ, ਤੇ ਤੁਸੀਂ ਬੰਦਿਆਂ ਦੀਆਂ ਸਿਫਤਾਂ ਕਰਕੇ ਇੱਥੋਂ ਤੁਰ ਜਾਂਦੇ ਹੋ, ਕੱਚੀਆਂ ਪਿੱਲੀਆਂ ਗੱਲਾਂ ਇੱਥੋਂ ਖੁਰ ਕੇ ਚਾਹੀਦਾ, ਸਾਡੇ ਨਾਣੇ ਨੂੰ ਡਟ ਕੇ ਪਹਿਰਾ ਦਿਓ, ਇਹ ਪ੍ਰਚਾਰ ਵਿਗਿਆਨੀ ਰਾਗੀ ਗ੍ਰੰਥੀ ਇਹ ਤੁਹਾਡੇ ਡਾਕਟਰ ਨੇ, ਬਸ ਡਾਕਟਰ ਦਾ ਇੱਕੋ ਕੰਮ ਹੈ ਉਹ ਵੇਖੇ ਮਲਬ ਨਾਲ ਥੋੜਾ ਠੀਕ ਹੁੰਦਾ ਕਿ ਨਹੀਂ, ਜੇ ਮਲਬ ਨਾਲ ਨਾ ਠੀਕ ਹੋਵੇ ਐਂਟੀਬਾਇਓਟਿਕ ਦੇ ਦੇਵੇ, ਜੇ ਟੈਬਲੇਟ ਨਾਲ ਨਾ ਹੋਵੇ ਫਿਰ ਟੀਕਾ ਲਾ ਦੇਵੇ, ਪਰ ਜਦ ਵੇਖੇ ਕਿ ਹੁਣ ਇਹ ਹਟਦਾ ਨਹੀਂ ਫਿਰ ਜਦੇ ਕੈਂਚੀ ਚੱਕ ਲਵੇ, ਜਦੇ ਆਪਰੇਸ਼ਨ ਕਰ ਦੇਵੇ, ਜੇ ਕਿਤੇ ਡਾਕਟਰ ਡਰ ਗਿਆ ਵੀ ਆਪਰੇਸ਼ਨ ਨਾ ਕਰਾਂ, ਬਾਬੇ ਮਰੀਜ਼ ਦੇ ਘਰਦਿਆਂ ਨੂੰ ਚਾਹੀਦਾ ਸਧਾਰਨ ਪਾਠ ਦੀ ਤਿਆਰੀ ਕਰ ਲੈਣ, ਫਿਰ ਕਿਸੇ ਗ੍ਰੰਥੀ ਨੂੰ ਕਹਿ ਰੱਖਣ ਵੀ ਬਾਬਾ ਜੀ ਤਿਆਰ ਰਹੋ, ਸਤਮ ਕੇ ਨੂੰ ਲਜਾਣੇ ਪੈਣੇ ਬਾਲਾ ਚ, ਉਹ ਕੰਮ ਹੁਣ ਸਾਡਾ ਹੋਇਆ ਸੀ, ਪ੍ਰਚਾਰਕ ਤੁਹਾਡੇ ਡਾਕਟਰ ਤੇ ਤੁਹਾਡੀਆਂ ਬਿਮਾਰੀਆਂ ਵੱਟੀਆਂ ਬੁੱਟੀਆਂ ਤੋਂ ਲੰਘ ਗਈਆਂ, ਇਹ ਮਲਮਾਂ ਤੋਂ ਲੰਘ ਗਈਆਂ, ਇਹ ਟੀਕਿਆਂ ਤੋਂ ਲੰਘ ਗਈਆਂ, ਹੁਣ ਤਾਂ ਆਪਰੇਸ਼ਨ ਕਰਨਾ ਚਾਹੀਦਾ, ਪ੍ਰਚਾਰ ਚੀਰ ਫਾੜ ਕਰ ਦੇਣੀ ਚਾਹੀਦੀ ਹੈ ਤੁਹਾਡੀ, ਤਾਂ ਸਿੱਖੀ ਬਚੂਗੀ। ਗੁਰਸਿੱਖ ਪਿਆਰਿਓ, ਸਿੰਘ ਸਾਹਿਬ ਗਿਆਨੀ ਫੂਲਾ ਸਿੰਘ ਜੀ ਜਿਹਨਾਂ ਦਾ ਨਾਂ ਅਕਾਲੀ ਕਰਕੇ ਕਿਹਾ ਜਾਂਦਾ ਹੈ, ਤੇ ਅਕਾਲੀਆਂ ਨੂੰ ਥੋੜੀ ਜਿਹੀ ਮਤ ਲੈਣੀ ਚਾਹੀਦੀ ਹੈ ਵੀ ਅਕਾਲੀ ਸ਼ਬਦ ਕਿਹਦੇ ਨਾਲ ਲੱਗਿਆ, ਅਕਾਲੀ ਲੱਗਿਆ ਸਿੱਖ ਸਾਹਿਬ ਫੂਲਾ ਸਿੰਘ ਜੀ ਦੇ ਨਾਲ, ਉਹ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਅਕਾਲੀ ਫੂਲਾ ਸਿੰਘ ਉਹ ਜੰਗਾਂ ਵਾਲੇ ਨਹੀਂ ਸੀ, ਜਥੇਦਾਰ ਸੀ, ਵਿਦਵਾਨ ਸੀ, ਵਿਦਵਾਨ ਤੋਂ ਬਿਨਾਂ ਉੱਥੇ ਜਥੇਦਾਰ ਦਾ ਕੰਮ ਕੀ ਹੈ, ਗੁਰਸਿੱਖ ਸਿੱਖੀ ਦੀ ਜਾਣਕਾਰੀ ਤੋਂ ਬਿਨਾਂ, ਤੇ ਵਿਧੀ ਚੰਦ ਨੂੰ ਤੁਸੀਂ ਸੂਰਮਾ ਹੀ ਵੇਖ ਦਿਓ, ਹੈੱਡ ਗ੍ਰੰਥੀ ਰਹੇ ਨੇ ਹਰਿਮੰਦਰ ਸਾਹਿਬ ਦੇ, ਵਿਧੀ ਚੰਦ ਜੀ ਮੁੱਖ ਸੇਵਾਦਾਰ ਦੀ ਸੇਵਾ ਨਿਭਾਈ, ਉਹਨਾਂ ਨੇ ਇੰਨੇ ਪੜ੍ਹੇ ਲਿਖੇ ਸੀ, ਤੇ ਗੁਰਮੁਖ ਪਿਆਰੇ ਹੋ, ਅਕਾਲੀ ਫੂਲਾ ਸਿੰਘ ਜੀ ਨੂੰ ਸਿੱਖਾਂ ਨੇ ਲਾਹੌਰ ਤੋਂ ਆ ਕੇ ਕਿਹਾ ਕਿ ਸਿੰਘ ਸਾਹਿਬ ਦੀ ਗੱਲ ਵਿਗੜ ਗਈ, ਇਹ ਗੁਰੂ ਰਾਮਦਾਸ ਨੂੰ ਸਿਉਣੇ ਦੇ ਚੌਲ ਦੇਣ ਵਾਲਾ, ਗੁਰੂ ਰਾਮਦਾਸ ਜੀ ਨੂੰ ਲੱਖਾਂ ਦੀ ਚਰਨੀ ਭੇਟ ਕਰਨ ਵਾਲਾ, ਗੁਰੂ ਰਾਮਦਾਸ ਜੀ ਨੂੰ ਸਿਉਣੇ ਚੜ੍ਹਾਉਣ ਵਾਲਾ, ਗੁਰੂ ਰਾਮਦਾਸ ਦਾ ਸਿੱਖ ਕਹਾਉਣ ਵਾਲਾ ਮਹਾਰਾਜਾ ਰਣਜੀਤ ਸਿੰਘ ਵਿਗੜ ਗਿਆ, ਉਹ ਸੰਗਤ ਵਿੱਚ ਪੈ ਗਿਆ, ਬਚਾਓ ਸਿੱਖੀ ਨੂੰ, ਕੀ ਸੰਗਤ ਵਿੱਚ ਪਿਆ, ਲਾਹੌਰ ਸ਼ਹਿਰ ਦੀ ਇੱਕ ਕੰਜਰੀ ਸੀ ਗਾਉਣ ਵਾਲੀ ਮੋਰਾਂ, ਬੜੀ ਸੁੰਦਰ ਬੜੀ ਤਿੱਖੀ ਆਵਾਜ਼, ਬੜਾ ਰੂਪ ਬੜਾ ਨਾਚ ਉਹਦਾ ਮੋਰਾਂ ਕੰਜਰੀ ਲਾਹੌਰ ਦੀ, ਉਹਦੇ ਖਾੜੇ ਵਿੱਚ ਜਾਣ ਲੱਗ ਗਿਆ ਮਹਾਰਾਜਾ ਰਣਜੀਤ ਸਿੰਘ, ਅੰਮ੍ਰਿਤ ਧਾਰੀ ਗੁਰੂ ਦਾ ਸਿੱਖ ਜੀ ਨੂੰ ਸਿੰਘ ਸਾਹਿਬ ਦੀ ਪਦਵੀ ਦਿੱਤੀ ਗਈ, ਤੇ ਕੁਸ਼ੰਗਤ ਦਾ ਫਲ ਉਹਦਾ ਗਾਉਣ ਸੁਣ ਕੇ ਉਹਦਾ ਨਾਚ ਸੁਣ ਕੇ, ਐਡਾ ਵੱਡਾ ਖਾਲਸਾ ਐਡਾ ਵੱਡਾ ਗੁਰੂ ਕਰਦੇ ਮੰਨਣ ਵਾਲਾ, ਉਸ ਕੰਜਰੀ ਦੇ ਨਾਲ ਵਾਅਦਾ ਕਰ ਲਿਆ ਤੇਰੇ ਨਾਲ ਵਿਆਹ ਕਰਾਊਂਗਾ ਮਹਾਰਾਜਾ ਰਣਜੀਤ ਸਿੰਘ ਨੇ, ਇੱਥੇ ਤੁਹਾਡੀ ਕਿਰਪਾ ਬਹੁਤ ਹੈ, ਇੰਗਲੈਂਡ ਵਿੱਚ ਅਮਰੀਕਾ ਚ ਗ੍ਰੰਥੀ ਨੂੰ ਤਾਂ ਕਹੋਗੇ 40 ਪਾਉਂਡ ਵੀਕ ਦੇ ਦਿਓ, ਬਹੁਤ ਨੇ 40 ਮਹੀਨਾ ਦਿਆ ਕਰੋ ਵੀ ਇਹ ਬਹੁਤ ਹੈ, ਕਿਉਂਕਿ ਗ੍ਰੰਥੀ ਨਜ਼ਦੀਕ ਹੋਣ ਤੇ ਇੱਕ ਪਾਟਿਆ ਝੱਗਾ ਕੇ ਸ਼ਹਿਰਾ ਚਾਹੀਦਾ ਹੈ। ਤੇ ਜਿਹੜੇ ਤੁਸੀਂ ਬੁਲਾਉਂਦੇ ਹੋ ਪਾਰਟੀਆਂ ਉੱਥੋਂ ਜਿਹਨਾਂ ਨੇ ਗੰਦ ਪਾ ਕੇ ਜਾਣਾ, ਸਿੱਖੀ ਦੀਆਂ ਜੜਾਂ ਵੱਢ ਕੇ ਜਾਣੀ ਹੈ, ਤੁਹਾਡੀਆਂ ਬੱਚੇ ਬੱਚੀਆਂ ਨੂੰ ਰਾਹ ਜਾਂਦੇ ਨੂੰ ਕਰਾਹੇ ਪਾ ਕੇ ਜਾਣਾ, ਉਹਨਾਂ ਨੂੰ £40,000 ਇੱਕ ਟ੍ਰਿਪ ਦਾ। ਇਹ ਸਿੱਖੀ ਬਚਾ ਰਹੇ ਹੋ ਤੁਸੀਂ, ਜੜਾਂ ਤਾਂ ਤੁਸੀਂ ਆਪ ਵਢਾ ਰਹੇ ਹੋ, ਮਨ ਮਤੀਆਂ ਦੇ ਗੌਣ ਲਵਾ ਲਾ ਕੇ ਵਿਦੇਸ਼ਾਂ ਦੇ ਵਿੱਚ ਟੂੰਬੇ ਖੜਕਾ ਖੜਕਾ ਕੇ। ਤੇ ਬਸੰਤਾਂ ਕੋਲ ਫਿਰਦੇ ਜੀ ਸਾਡਾ ਮੁੰਡਾ ਠੀਕ ਨੀ ਰਿਹਾ। ਸੰਤਾਂ ਨੇ ਤੁਹਾਡੇ ਮੁੰਡੇ ਦਾ ਠੇਕਾ ਲੈ ਲਿਆ, ਕੀ ਮਤਲਬ? ਉਹਦੇ ਕੋਈ ਬਾਣੀ ਸੁਣੋ, ਕੋਈ ਗੱਲ ਸੁਣੋ, ਵਿਗਾੜਦੇ ਤੁਸੀਂ ਆਪ ਹੋ ਤੇ ਸਵਾਰੇ ਸੰਤ। ਇਹ ਕਿੰਨਾ ਗੰਦ ਤੁਸੀਂ ਫੈਲਾਇਆ ਸੱਭਿਆਚਾਰ ਖਾ ਕੇ ਜੀ। ਇਹ ਭੰਗੜੇ ਵਾਲੇ ਆ ਗਏ ਜੀ, ਉਹਨਾਂ ਨੂੰ £50,000 ਤੇ ਰਾਗੀਆਂ ਨੂੰ ਗੈਨੀਆਂ ਨੂੰ ਕਹਿੰਦੇ ਕਮੇਟੀ ਦਾ ਪਾਸ ਕੀਤਾ ਹੋਇਆ ਜੀ 51 ਦੇਣੇ ਆ ਵੀਕ ਦੇ। ਲੈ ਜੂਗਾ ਆਪਣੇ ਘਰ ਵਾਲੀ ਨੂੰ ਚੂੜੀਆਂ ਬਣਾ ਕੇ ਸਦਨਾ, ਤੇ ਨਿਆਣਿਆਂ ਨੂੰ ਬੂਟ ਲੈ ਜੂਗਾ ਇੰਗਲੈਂਡ ਤੋਂ ਘੜੀਆਂ। ਜਦ ਤੁਸੀਂ ਪੱਟੀ ਆ ਸਿੱਖੀ ਦੀ, ਹੋਰ ਕਿਹਨੇ ਪੱਟੀ? ਐਡਾ ਵੱਡਾ ਮਹਾਰਾਜਾ ਕੁਸੰਗੀ ਦੀ ਸੰਗਤ ਕਰਕੇ ਤੁਹਾਡੇ ਮੁੰਡੇ ਕੁੜੀਆਂ ਕੀ ਹੁੰਦੇ ਆ ਜਿਹੜੇ ਗੁਰਾਹੇ ਨਾ ਪੈਣੇ ਨਾ ਕੁਸੰਗੀਆਂ ਦੇ ਕੋਲ ਜਾ ਕੇ ਉਹਨੇ ਵਾਅਦਾ ਕਰ ਲਿਆ ਵਿਆਹ ਕਰੋ। ਸਿੱਖਾਂ ਨੂੰ ਹੋਇਆ ਦਰਦ ਇਸ ਗੱਲ ਦਾ, ਅਕਾਲੀ ਫੂਲਾ ਸਿੰਘ ਨੂੰ ਕਹਿੰਦੇ ਬਚਾਓ, ਗੁਰੂ ਦਾ ਸਿੱਖ ਹੈ, ਸਾਰੀ ਸਿੱਖੀ ਨੂੰ ਕਲੰਕ ਲੱਗ ਜੂ। ਤੇ ਅਕਾਲੀ ਫੂਲਾ ਸਿੰਘ ਜੀ ਘਰ ਗਏ ਉਹਦੇ ਲਾਹੌਰ ਅੰਮ੍ਰਿਤਸਰ, ਬੜਾ ਹੱਥ ਬੰਨਦਾ ਫਿਰੇ, ਦੁੱਧ ਦਾ ਜੱਗ ਚੱਕੀ ਫਿਰੇ, ਮਠਿਆਈਆਂ ਲਈ ਫਿਰੇ ਵੀ ਸਿੰਘ ਸਾਹਿਬ ਮੇਰੇ ਘਰ ਆਏ। ਸਿੰਘ ਸਾਹਿਬ ਕਹਿੰਦੇ ਸੁਣੋ ਰਾਜਾ, ਦੁੱਧਾ ਦੇ ਨਹੀਂ ਪੀਣ ਆਇਆ ਮੈਂ, ਮੈਨੂੰ ਪਤਾ ਲੱਗਿਆ ਤੂੰ ਕੰਜਰੀ ਦੇ ਗਾਉਣ ਵਿੱਚ ਜਾਂਦਾ, ਖਾੜੇ ਵਜਾਉਂਦੇ, ਇਹ ਸਿੱਖੀ ਨੂੰ ਕਲੰਕ ਹੈ, ਤੇਰੇ ਵਰਗਾ ਗੁਰੂ ਦਾ ਸਿੱਖ ਕੰਮ ਕਰਦਾ ਚੰਗਾ ਨਹੀਂ ਲੱਗਦਾ, ਬਾਹਰ ਆ ਜਾ। ਤੇ ਰਾਜ ਦਾ ਮਨ ਉਹ ਸੰਗਤ ਦਾ ਅਸਰ ਕੰਜਰੀ ਦੀ ਸੰਗਤ ਦਾ, ਸਿੰਘ ਸਾਹਿਬ ਨੂੰ ਕਹਿੰਦਾ ਭਾਈ ਸਾਹਿਬ ਜੀ ਤੁਹਾਡੀ ਗੱਲ ਤਾਂ ਠੀਕ, ਪਰ ਕਹਿੰਦਾ ਰਾਜੇ ਮਹਾਰਾਜੇ ਐਸੀਆਂ ਖੇਡਾਂ ਕਰਦੇ ਹੀ ਹੁੰਦੇ। ਕਾਲੀ ਫੂਲਾ ਸਿੰਘ ਨੂੰ ਕਹਿੰਦਾ ਇਹ ਮਹਾਰਾਜੇ ਦੀਆਂ ਖੇਡਾਂ ਹੋਣੀਆਂ, ਮੈਂ ਸਿੰਘ ਸਾਹਿਬ ਨੇ ਕੋਈ ਦੁੱਧ ਨੀ ਪੀਤਾ, ਬਰਫੀ ਨੀ ਖਾਧੀ, ਚੰਗਾ ਕਹਿੰਦੇ ਕੋਈ ਨੀ ਘਰ ਖੇਡਾਂ ਆ ਕੇ ਨਾ ਅੰਮ੍ਰਿਤਸਰ। ਆ ਜਿਹੜੀ ਮੈਂ ਹੁਣ ਤੁਹਾਡੇ ਚਰਨਾਂ ਵਿੱਚ ਬੋਲਣ ਲੱਗੇ ਨਾ ਚੀਜ਼, ਇਹ ਅੱਜ ਜਾ ਕੇ ਅਕਾਲ ਤਖ਼ਤ ਪੜ੍ਹ ਲਿਓ, ਪੁਰਾਣਾ ਰਿਕਾਰਡ ਕਢਾ ਕੇ। ਤਿੰਨ ਲਾਈਨਾਂ ਲਿਖੀਆਂ ਫਿਰ ਅਕਾਲੀ ਫੂਲਾ ਸਿੰਘ ਨੇ, ਤਿੰਨ ਆਪਣੇ ਹੱਥੀਂ ਇੱਕ ਲਾਈਨ ਲਿਖ ਦਿੱਤੀ, ਕੱਲ ਤੋਂ ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਸਿੱਖ ਫਤਿਹ ਨਹੀਂ ਬੁਲਾਉ। ਇੱਕ ਨੰਬਰ ਦੀ ਲਾਈਨ ਹੈ, ਹੁਕਮਨਾਮਾ ਅੱਜ ਵੀ ਰਿਕਾਰਡ ਵਿੱਚ ਮਿਲਿਆ, ਕੋਈ ਸਿੱਖ ਮਹਾਰਾਜਾ ਰਣਜੀਤ ਸਿੰਘ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਕਹੂਗਾ ਕੱਲ ਤੋਂ। ਦੂਜੀ ਲਾਈਨ, ਕੱਲ ਤੋਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਆਉਣ ਵਾਲੀ ਮਹਾਰਾਜਾ ਰਣਜੀਤ ਸਿੰਘ ਦੀ ਦੇਗ ਕੜਾ ਪ੍ਰਸ਼ਾਦ, ਉਹਦੀ ਹਰਿਮੰਦਰ ਸਾਹਿਬ ਵਿੱਚ ਅਰਦਾਸ ਨਹੀਂ ਹੋਊਗੀ, ਭੋਗ ਨਹੀਂ ਲੱਗੂਗਾ। ਨੰਬਰ ਤਿੰਨ, ਕੱਲ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨੇ ਵਿੱਚੋਂ ਨਿੱਤ ਆਉਣ ਵਾਲੀ ਮਾਇਆ ਲੰਘਣ ਵਾਸਤੇ ਕੋਈ ਗੁਰੂ ਦਾ ਸਿੱਖ ਉਹਦੀ ਅਰਦਾਸ ਨਹੀਂ ਕਰੂਗਾ। ਤਿੰਨ ਹੁਕਮਨਾਮੇ ਆਉਂਦੇ ਨੇ ਤੇ ਮਹਾਰਾਜਾ ਰਣਜੀਤ ਸਿੰਘ ਆਪਣੀ ਐਸ਼ੋ ਇਸ਼ਰ ਦੇ ਵਿੱਚ ਉੱਠਿਆ, ਇਸ਼ਨਾਨ ਕੀਤੇ, ਉੱਚਾ ਮੰਦਰ ਤੇ ਵੱਟ ਲਚਕਣ ਪਾਈ ਤੇ ਬਾਦਸ਼ਾਹੀ ਟੋਪ ਰੱਖਿਆ ਕਲਗੀ ਸਿਰ ਤੇ, ਤੁਰਿਆ ਕਚਹਿਰੀ ਨੂੰ, ਦਰਬਾਰ ਨੂੰ। ਤੇ ਜਿੰਨੇ ਸਿੱਖ ਰਸਤੇ ਚ ਮੇਰੇ ਕੋਈ ਬੋਲੇ ਹੀ ਨਾ, ਕੋਈ ਫਤਿਹ ਹੀ ਨਾ ਬੁਲਾਵੇ, ਇੱਕ ਕੋਲ, ਦੋ ਕੋਲ, ਤਿੰਨ ਕੋਲ, ਜੇ ਚੌਥੇ ਕੋਲ ਗਿਆ ਕਹਿੰਦੇ ਕੀ ਹੋ ਗਿਆ ਤੁਹਾਨੂੰ, ਬੋਲਦੇ ਕਹਿੰਦੇ ਨੀ, ਕਹਿੰਦੇ ਕੀ ਹੋਏ ਦਾ ਪਤਾ ਲੱਗੂ, ਥੋੜੇ ਜੇ ਗਾਹ ਚੱਲ, ਅਜੇ ਸਾਤੋਂ ਕੀ ਪੁੱਛਦਾ ਗਾਹ ਚੱਲ, ਪਤਾ ਲੱਗੇ ਤੈਨੂੰ ਕੀ ਹੋ ਗਿਆ, ਉੱਚੀ ਖੜ ਗਿਆ, ਕਹਿੰਦਾ ਗੱਲ ਦੱਸੋ ਕੀ ਹੈ। ਬਾਬੇ ਦੱਸ ਦਿੱਤੇ ਤਿੰਨ ਹੁਕਮਨਾਮੇ ਤੇਰੇ ਖਾਤਰ ਹੋ ਗਏ, ਕੋਈ ਦੁਨੀਆਂ ਦਾ ਸਿੱਖ ਤੈਨੂੰ ਫਤਿਹ ਨਹੀਂ ਕਜਾਊਗਾ, ਅੱਜ ਸ੍ਰੀ ਹਰਿਮੰਦਰ ਸਾਹਿਬ ਵਿੱਚ ਤੇਰੀ ਦੇਗ ਨੂੰ ਭੋਗ ਨਹੀਂ ਲੱਗੂਗਾ, ਅੱਜ ਤੇਰੇ ਖਜ਼ਾਨੇ ਚੋਂ ਗਈ ਮਾਇਆ ਹਰਿਮੰਦਰ ਸਾਹਿਬ ਵਿੱਚ ਅਰਦਾਸ ਨਹੀਂ ਹੋਵੇਗੀ, ਬਸ ਜਿੱਥੇ ਦਰਬਾਰ ਜਾਣਾ ਸੀ ਲੈ ਵਜ਼ੀਰ ਨਾਲ ਅਹਿਲਕਾਰ ਤੁਰ ਪਿਆ ਪਰ ਸਾਨੂੰ ਆ ਗਈ ਮੱਤ ਟਿਕਾਣੇ ਤੇ ਜਾ ਕੇ ਸਿੰਘ ਸਾਹਿਬ ਨੂੰ ਬੇਨਤੀ ਕਰਨ ਵਾਸਤੇ ਜਦ ਚੱਲਿਆ ਨਾ ਕਾਲ ਤਖ਼ਤ ਜਦ ਦੇਖਿਆ ਅਕਾਲੀ ਪੂਜਾ ਸਿੰਘ ਨੇ ਆ ਗਿਆ ਇਹੋ ਜਿਹੇ ਚਾਹੀਦੇ ਸਿੰਘ ਤੇ ਮਹਾਰਾਜ ਰਣਜੀਤ ਸਿੰਘ ਨੂੰ ਕਹਿੰਦੇ ਖਬਰਦਾਰ ਜੀ ਅੰਦਰ ਬਣੇ ਅਕਾਲ ਤਖ਼ਤ ਤੇ ਬਾਹਰ ਕੱਢ ਤੂੰ ਛੇਕਿਆ ਹੋਇਆ ਸਿੱਖ ਤੇਰਾ ਇੱਥੇ ਮਤਲਬ ਕੀ ਆ ਹੁਣ ਏਦਾਂ ਹੁੰਦੇ ਕੌਮਾਂ ਦੇ ਇਲਾਜ ਜਦ ਡਾਕਟਰ ਦੇਖ ਲਵੇ ਲੱਤ ਵਿੱਚ ਪਸ ਪੈ ਗਈ ਫਿਰ ਲੰਗੜਾ ਹੁਣ ਤੂੰ ਨਾ ਡਰੇ ਵੱਢ ਕੇ ਸਿੜ ਦੇਵੇ ਉਹ ਜਿਉਂ ਨਹੀਂ ਤਾਂ ਰਹਿ ਸਕਦਾ ਨਹੀਂ ਸਾਰੇ ਚ ਪੈ ਜੂਗੀ ਤੇ ਗੁਰਸਿੱਖ ਪਿਆਰੇ ਉਹ ਖਬਰਦਾਰ ਨੇ ਅੰਦਰ ਬਣੇ ਗਲ ਵਿੱਚ ਪਾ ਲਿਆ ਪੱਲਾ ਹੱਥ ਲੈ ਬੰਨ ਕਹਿੰਦਾ ਸਿੰਘ ਸਾਹਿਬ ਦੀ ਗਲਤੀ ਹੋ ਗਈ ਮਾਫ਼ ਕਰ ਮੇਰੇ ਤੇ ਭੁੱਲ ਸਿਆਣਾ ਸੀ ਇੱਥੇ ਬਹੁਤ ਫਿਰਦੇ ਆ ਸਾਡਾ ਲਾਣਾ ਇੱਥੇ ਜਿਹੜਾ ਵੀ ਪੰਜਾਬ ਚੋਂ ਅਮੇਰਨਰ ਸੰਤ ਮਹਾਰਾਜ ਬਾਬਾ ਗੁਰਦੇਵ ਸਿੰਘ ਜੀ ਕਲੇਰਾਂ ਵਾਲਿਆਂ ਦਾ ਸਿੰਘ ਹੈ ਸੇਵਕ ਜਿਹੜਾ ਜੋੜੀ ਵਿੱਚ ਆਉਂਦਾ ਇੱਥੇ ਅਸੀਂ ਪੰਜਾਬ ਵਿੱਚ ਨਵੇਂ ਨੀ ਸੁਣਿਆ ਉਹਨਾਂ ਸੰਤਾਂ ਦਾ ਜਿਹੜੇ ਇੰਗਲੈਂਡ ਆ ਕੇ ਸੰਤ ਬਣੇ ਹੋਏ ਕਦੇ ਪਤਾ ਹੀ ਨੀ ਲੱਗਿਆ ਉੱਥੇ ਸਿੱਖ ਹੈਗਾ ਕੋਈ ਸੰਤ ਹੈ ਪਤਾ ਨੀ ਦਿੱਲੀ ਦੇ ਏਅਰਪੋਰਟ ਦੀ ਸੰਤ ਦੀ ਸਰਟੀਫਿਕੇਟ ਮਿਲ ਜਾਂਦਾ ਇੱਥੇ ਬੀਜੀ ਵਾਲੇ ਦਿੰਦੇ ਸਰਟੀਫਿਕੇਟ ਜਿਹਨਾਂ ਨੂੰ ਕੋਈ ਉੱਥੇ ਜਾਣਦਾ ਹੀ ਨੀ ਵੀ ਸੰਤ ਹੈ ਔਰ ਤੁਹਾਨੂੰ ਇੱਕ ਬਿਮਾਰੀ ਪੈ ਗਈ ਉਹ ਕਿਹੜੀ ਜਿਹਦਾ ਝੱਗਾ ਜਾਂ ਬੁਰਸ਼ਟ ਗੋਡਿਆਂ ਦੇ ਉੱਪਰ ਉੱਪਰ ਹੋ ਗਿਆ ਉੱਪਰ ਉੱਪਰ ਉਹ ਸਮਝ ਲਓ ਐਜੂਕੇਟਡ ਹੈ ਉਹਦੀ ਨਿਸ਼ਾਨੀ ਹੈ ਪੜ੍ਹਿਆ ਹੋਇਆ ਕਦੇ ਲੰਬਾ ਝੱਗਾ ਨਹੀਂ ਪਾਉਂਦਾ ਉਹ ਗੋਡਿਆਂ ਦੇ ਉੱਪਰ ਉੱਪਰ ਰੱਖੂਗਾ ਨਹੀਂ ਫਾਇਦਾ ਕੀ ਬਸ ਜਿਹਦੇ ਜਿਹੜੇ ਗੋਡਿਆਂ ਤੋਂ ਦੋ ਉਂਗਲ ਹੇਠ ਆ ਜਾਵੇ ਨਾ ਪੁੱਛਣ ਦੀ ਲੋੜ ਨੀ ਉਹ ਗਿਆਨੀ ਜੀ ਹੁੰਦਾ ਗੋਡਿਆਂ ਦੇ ਹੇਠ ਝੱਗਾ ਆ ਜਾਵੇ ਸਮਝੋ ਗਿਆਨੀ ਜੀ ਭਾਈ ਜੀ ਤੇ ਜਿਹਦਾ ਮੋਟੀ ਪਿੰਨੀ ਤੱਕ ਆ ਜਾਵੇ ਲੰਬਾ ਉਹ ਸਮਝ ਲਓ ਸੰਤ ਹੈ ਮਹਾਂਪੁਰਖ ਹੈ ਡਿਗਰੀ ਹੈ ਕੋਈ ਪੁੱਛਣ ਦੀ ਲੋੜ ਨੀ ਤੂੰ ਕਿੱਥੋਂ ਆਇਆ ਤੇ ਜਿਹਦਾ ਗਿੱਟਿਆਂ ਨੂੰ ਲੱਗ ਜਾਵੇ ਬਣਿਆ ਬਣਾਇਆ ਬ੍ਰਹਮ ਗਿਆਨੀ ਹੈ ਅੱਜ ਫਿਰ ਕੁਛ ਸਮਝਦਾ ਕੋਈ ਪੁੱਛਣ ਦੀ ਲੋੜ ਨੀ ਵੀ ਕਿਹੜੀ ਸੰਪਰਦਾ ਤੂੰ ਫੜਿਆ ਕਿੱਥੋਂ ਆਇਆ ਤੈਨੂੰ ਜਪਜੀ ਸਾਹਿਬ ਆਉਂਦੀ ਹੈ ਕਿ ਨਹੀਂ ਆਉਂਦੀ ਬਸ ਗਿੱਟਿਆਂ ਕੋਲ ਚੋਲਾ ਗਿਆ ਨੀ ਤੇ ਬ੍ਰਹਮ ਗਿਆਨੀ ਦਾ ਸਰਟੀਫਿਕੇਟ ਮਿਲਿਆ ਇੱਕ ਹੁਣ ਹੋਰ ਕਲਾਸ ਹੋ ਗਈ ਅਪਰ ਕਲਾਸ ਬ੍ਰਹਮ ਗਿਆਨੀਆਂ ਦੀ ਜਿਹਦਾ ਗਿੱਟਿਆਂ ਦੇ ਹੇਠ ਆ ਜਾਵੇ ਨੀ ਕੁੰਗਲ ਤੁਰੇ ਜਾਂਦੇ ਦਾ ਝਾੜੂ ਵਾਂਗ ਪਿੱਛੋਂ ਘੜੀਸਦਾ ਜਾਵੇ ਕੱਖ ਕੰਡਾ ਉਹ ਫਿਰ ਪੂਰਨ ਬ੍ਰਹਮ ਗਿਆਨੀ ਹੁੰਦਾ ਚੇਲੇ ਕਹਿਣਗੇ ਪੂਰਨ ਬ੍ਰਹਮ ਗਿਆਨੀ ਤੁਸੀਂ ਪੜ੍ਹੇ ਲਿਖੇ ਬੈਠੇ ਹੋ ਬ੍ਰਹਮ ਗਿਆਨੀ ਨਾਲ ਪੂਰਨ ਸ਼ਬਦ ਲਾਉਣਾ ਬਲੰਡਰ ਮਿਸਟੇਕ ਹੈ ਗ੍ਰਾਮੈਟਿਕਲੀ ਬ੍ਰਹਮ ਗਿਆਨੀ ਨਾਲ ਪੂਰਨ ਸ਼ਬਦ ਨਹੀਂ ਲਾਉਣਾ ਚਾਹੀਦਾ ਇਹ ਗਲਤੀ ਹੈ ਕੋਈ ਤੁਹਾਡੀ ਚੋ ਕਹੇ ਅੱਗ ਤੱਤੀ ਚੰਦਰਮਾ ਚਿੱਟਾ ਬਰਫ ਠੰਡੀ ਤੇ ਕਹੇ ਪਾਣੀ ਗਿੱਲਾ ਪਾਣੀ ਗਿੱਲਾ ਹੈ ਉਹਨੂੰ ਬਾਹਰ ਤੇ ਫੜ ਕੇ ਪੁੱਛੋ ਤੇਰਾ ਚਾਚਾ ਪਾਣੀ ਕਦੇ ਸੁੱਕਾ ਵੀ ਹੁੰਦਾ ਅਗੇ ਅੱਗ ਤੱਤੀ ਵੀ ਤੇਰੀ ਮਾਮੀ ਅੱਗ ਕਦੇ ਠੰਡੀ ਵੀ ਹੁੰਦੀ ਹੈ ਦੇਖੋ ਸਾਡਾ ਕੀ ਪ੍ਰਾਪੇਗੰਡਾ ਚੱਲਿਆ ਕੋਈ ਗ੍ਰਾਮਰ ਨੀ ਪੜ੍ਹਦਾ ਕਿਸੇ ਸੰਪਰਕ ਉਹ ਬ੍ਰਹਮ ਗਿਆਨੀ ਕਦੇ ਅਧੂਰਾ ਵੀ ਹੁੰਦਾ ਬ੍ਰਹਮ ਗਿਆਨੀ ਨਾਲ ਪੂਰਨ ਸ਼ਬਦ ਲਾਉਣ ਦੀ ਲੋੜ ਹੀ ਨੀ ਕਿਉਂਕਿ ਬ੍ਰਹਮ ਗਿਆਨੀ ਹੁੰਦਾ ਹੀ ਪੂਰਾ ਪਰ ਸਾਡੇ ਚਮਚੇ ਨੀ ਹੜਦੇ ਜਿਹਨਾਂ ਨੂੰ ਕਮਿਸ਼ਨ ਦਿੱਤਾ ਵਾ ਇੱਥੇ ਤਾਂ ਨਵੀਆਂ ਗੱਲਾਂ ਸੁਣੀਆਂ ਮੈਂ ਅਮਰੀਕਾ ਚ ਆਖੇ ਜਿੰਨੇ ਕਮੇਟੀਆਂ ਵਾਲੇ ਬੁਲਾਉਂਦੇ ਆ ਨਾ ਸਾਡੇ ਲੈਣੇ ਨੂੰ ਉਹਨਾਂ ਦਾ ਕਮਿਸ਼ਨ ਹੈ 25% ਉਹ ਚੜਾਵਾ ਦੇ ਕੇ ਜਾਂਦੇ ਤਾਂ ਸਪੋਂਸਰ ਜਾਂਦੀ ਹੈ ਜਿਹੜੇ ਕਾਰਾਂ ਚ ਲਈ ਫਿਰਦੇ ਉਹਨਾਂ ਦੇ ਹੋਟਲ ਸਾਂਝੇ ਸੰਤਾਂ ਨਾਲ ਨਿਕਲੇ ਆ ਦਿੱਲੀ ਦਿੱਲੀ ਵਿੱਚ ਹੋਟਲ ਸਪੋਂਸਰ ਦੇਣ ਵਾਲਿਆਂ ਦੇ ਉਹ ਬਿਜਨਸ ਕਿੱਧਰ ਨੂੰ ਸਿੱਖ ਕੌਮ ਜਾਊਗੀ ਜੇ ਮਲਾਹੇ ਡੋਬਣ ਤੇ ਆ ਗਿਆ ਤੇ ਸਵਾਰੀਆਂ ਕੀ ਕਰਨਗੀਆਂ ਗੁਰਸਿੱਖ ਜਿਹੜਾ ਵੇਖੀਦਾ ਇੱਥੇ ਬ੍ਰਹਮ ਗਿਆਨੀ ਕਿਸੇ ਨੇ ਕਲੇਰਾਂ ਵਾਲਿਆਂ ਦਾ ਠੱਪਾ ਲਾ ਲਿਆ ਕਿਸੇ ਨੇ ਭਿੰਡਰਾਂ ਵਾਲਿਆਂ ਦਾ ਠੱਪਾ ਲਾ ਲਿਆ ਤੇ ਸਾਡੇ ਰਾਣੇ ਸਾਹਿਬ ਦੇ ਤਾਂ ਕੰਮੇ ਹੁਣ ਇਹੋ ਜਿਹਾ ਹੋ ਗਿਆ ਪੰਜ ਵਾਰ ਉਹਨਾਂ ਨੂੰ ਇਸ਼ਤਿਹਾਰ ਦੇਣਾ ਪਿਆ ਅਜੀਤ ਤੇ ਟ੍ਰਿਬਿਊਨ ਵਿੱਚ ਰਾਣਾ ਸਾਹਿਬ ਹੁਣ ਟਰੱਸਟ ਹੈ ਉੱਥੇ ਕੋਈ ਸੰਤ ਨਹੀਂ ਹੈ ਵੱਡੇ ਵੇਖੇ ਵੀਰ ਕੇ ਜਥੇਦਾਰ ਹੈ ਬਾਬਾ ਤੇਜਾ ਸਿੰਘ ਜੀ ਜਿਹੜੇ ਘੋੜੇ ਵਿੱਚ ਸੇਵਾ ਕਰ, ਬਾਕੀ ਸਭ ਸੇਵਾਦਾਰ ਨੇ। ਟਰੱਸਟ ਬਣਾ ਕੇ ਸੀ ਆਪਣੇ ਹੁੰਦੇ ਹੀ ਉਹ, ਪਰ ਉੱਥੇ ਐਸੀ ਬਿਮਾਰੀ ਪਈ ਹੈ ਹੁਣ ਜਿਹੜਾ ਰਾਜਸਥਾਨ ਦੇ ਬੂਟੇ ਬੂਟੇ ਉਹ ਵੀ ਰਾੜੇ ਆਈ ਹੈ, ਅੰਦਰ ਜਾ ਕੇ ਮੱਥਾ ਨਹੀਂ ਮੈਂ ਪੂਰੇ ਨੂੰ ਲੰਘਿਆ, ਕਲੇਰਾਂ ਦੇ ਕੋਲ ਨੂੰ ਲੰਘਿਆ ਕਲੇਰਾਂ ਵੱਲ ਇੱਥੇ ਤੁਰਿਆ ਬੰਦਾ ਮੈਨੂੰ ਸਿਰੇ ਦੱਸਿਆ ਮੈਂ ਕਿ ਇਹ ਮਹਾਂਪੁਰਸ਼ ਕਿੱਥੋਂ ਆਏ, ਕਹਿੰਦੇ ਜੀ ਇਹ ਵੀ ਕਲੇਰਾਂ ਆਈ ਕਹਿੰਦਾ ਗੁਰੂ ਦੀ ਤੇ ਸਿੱਖ ਦੀ ਤਾਂ ਗੱਲ ਹੀ ਨਹੀਂ, ਤੇਰੀ ਮੈਂ ਆ ਗਈ, ਇਹ ਕੌਣ ਹੈ ਚੁਕਾਉਣ ਵਾਲਾ, ਇਹਨਾਂ ਗੱਲਾਂ ਨੂੰ ਤਹਮਲ ਨਾਲ ਸੋਚਿਆ ਕਰੋ, ਸ਼ਾਂਤੀ ਨਾਲ ਸੋਚਿਆ ਕਰੋ। ਮਸਲਾ ਕੁਰਸੀ ਦਾ ਨਹੀਂ ਹੈ, ਮਸਲਾ ਲੰਗਰ ਦਾ ਨਹੀਂ ਹੈ, ਮਸਲਾ ਕਿਸੇ ਸਿੱਖ ਦਾ ਨਹੀਂ ਹੈ, ਮਸਲਾ ਅਕਾਲ ਤਖ਼ਤ ਤੇ ਤੁਹਾਡੇ ਮਨ ਦਾ। ਜਿਹੜੀ ਤਸਵੀਰ ਸਿੱਖ ਦੇ ਮਨ ਵਿੱਚ ਅਕਾਲ ਤਖ਼ਤ ਦੀ ਉਸਰੀ ਹੋਈ ਹੈ, ਹੁਣ ਉਹਨੂੰ ਢਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਹੋਰ ਕੋਈ ਗੱਲ ਨਹੀਂ ਹੈ। ਇਹ ਸਿਆਣਾ ਨਿਕਲਿਆ, ਕਹਿੰਦਾ ਸਿੰਘ ਸਾਹਿਬ ਜੀ ਮੈਨੂੰ ਸਜ਼ਾ ਦੇ ਦੇ ਜਿਹੜੀ ਦੇਣੀ ਹੈ। ਮਹਾਰਾਜਾ ਉਹ ਕਹਿ ਜੀ ਤੋਂ ਅੰਗਰੇਜ਼ ਵੀ ਕੰਬਦੇ ਸੀ ਤੁਹਾਡੇ, ਮੈਨੂੰ ਸਜ਼ਾ ਦੇ ਦੋ ਪਰ ਅਕਾਲ ਤਖ਼ਤ ਉਹਨਾਂ ਤੋੜੋ। ਪੰਜ ਸਿੰਘ ਹੋਏ ਇਕੱਠੇ, ਕਹਿੰਦੇ ਚਲੋ ਹੁਣ ਮੰਨ ਗਿਆ, ਖਿਮਾ ਮੰਗਦਾ, ਫੈਸਲਾ ਕਰਦਾ, ਇਹਨੂੰ ਫੜੋ, ਆ ਜਿਹੜੀ ਸ਼ਾਹੀ ਐਚਕਣ ਦੀ ਪਾਈ ਹੈ ਖੋਲੋ, ਬੰਨ ਕੇ ਇਹਨੂੰ ਟਾਹਲੀ ਦੇ ਨਾਲ ਨੰਗੀ ਢੂਹੀ ਤੇ 10 ਕੋਰੜੇ ਮਾਰੋ, ਇਹਦੇ ਸਜ਼ਾ ਲਓ। 10 ਕੋਰੜਿਆਂ ਦੀ ਸਜ਼ਾ। ਮਹਾਰਾਜਾ ਰਣਜੀਤ ਸਿੰਘ ਨੂੰ ਮੋਰਾ ਕੰਜਰੀ ਦੇ ਗਾਉਣ ਸੁਣਨ ਦੀ ਮਿਲੀ ਸੀ। ਹੁਣ ਤੁਸੀਂ ਮੇਰੀ ਇੱਕ ਗੱਲ ਯਾਦ ਰੱਖਿਓ, ਪਿਛਲੀਆਂ ਚਾਹੇ ਭੁੱਲ ਜਾਓ, ਉਹਨੇ ਸੁਣੀ ਸੀ ਇੱਕ ਗਾਉਣ ਵਾਲੀ, ਸਜ਼ਾ ਇਸ ਮਿਲੀ ਸੀ 10 ਕੋਰੜਿਆਂ ਦੀ। ਤੁਸੀਂ ਜਿੰਨੀਆਂ ਸੁਣੀਆਂ 10 ਨਾਲ ਜਨਮ ਦੇ ਲਓ, ਵੱਜਣੇ ਹੱਸ ਕੇ ਨੀ ਸਰ। ਇੱਕ ਕੰਜਰੀ ਸੁਣੀ ਤੇ 10 ਕੋਰੜੇ, ਜਿੰਨੀਆਂ ਜਿੰਨੀਆਂ ਤੁਸੀਂ ਸੁਣੀਏ ਜਨਮ 10, ਜੇ ਇੱਥੇ ਨਾ ਪਏ ਨਾ ਕਿੱਥੇ ਪੈਣੀ ਹੈ। ਸੁਣ ਲਓ ਗੁਰੂ ਨਾਨਕ ਤੋਂ, ਥੌ ਨਾ ਹੋਵੇ ਪਾਉਂਦੇ। ਹੁਣ ਸੁਣੀਏ ਕਿਆ ਰੂ ਆਇਆ, ਉੱਥੇ ਇੰਨੇ ਚਿੱਤਰ ਪੈਣੇ ਹੈ ਤੇਰੇ ਸਰੀਰ ਤੇ, ਥੌ ਨਹੀਂ ਰਹਿਣਾ ਚਿੱਤਰ ਪੈਣ। ਥੌ ਨਾ ਹੋਵੇ ਪਾਉਂਦੇ, ਉਹ ਜੁੱਤੀਆਂ ਪੈਣ ਨੂੰ ਜਗ੍ਹਾ ਨਹੀਂ ਰਹਿਣੀ, ਇੰਨੇ ਚਿੱਤਰ ਖੜਕਣੇ ਹੈ ਤੇ ਫਿਰ ਰੋਵੇਗਾ, ਪਰ ਉਸ ਰੋਣ ਨੂੰ ਉੱਥੇ ਸੁਣਨ ਵਾਲਾ ਕੋਈ ਨਹੀਂ ਹੋਣਾ। ਹੁਣ ਸੁਣੀਏ ਕਿਹਾ ਰੂ ਆਇਆ, ਮਨ ਅੰਧੇ ਜਨਮ ਗਵਾਇਆ। ਇੱਕ ਤੇ ਕੋਰੜਿਆਂ ਦੀ ਸਜ਼ਾ ਭੁਗਤ ਕੇ ਚਲੇ ਗਿਆ ਮਹਾਰਾਜਾ ਰਣਜੀਤ ਸਿੰਘ। ਇਹ ਵੀ ਇੱਕ ਇਤਿਹਾਸਿਕ ਪਕਸ਼ ਹੈ, ਤੁਹਾਡੇ ਕੰਮ ਆਊਗਾ। ਤੇ ਜਦ ਗਿਆ ਨਾ ਸਾਰੇ ਦੁਆਹੀ ਮਚਲੀ, ਸਜ਼ਾ ਹੋ ਗਈ ਮਹਾਰਾਜਾ ਰਣਜੀਤ ਸਿੰਘ ਨੂੰ, ਤੇ ਉਹ ਮੋਰਾ ਕੰਜਰੀ ਨੂੰ ਵੀ ਪਤਾ ਲੱਗ ਗਿਆ, ਜਿਹੜੀ ਤਿਆਰੀ ਕਰੀ ਬੈਠੀ ਸੀ ਮਹਾਰਾਣੀ ਬਣਨ ਦੀ, ਜਿਹਦੇ ਨਾਲ ਵਾਅਦਾ ਹੋ ਗਿਆ ਸੀ ਵਿਆਹ ਕਰਾਉਣ ਦਾ, ਉਹ ਆਈ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣੇ। ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਵੇਖ ਮੋਰਾ, ਅੱਜ ਤੋਂ ਮੇਰੇ ਦਰਬਾਰ ਵਿੱਚ ਨਾ ਆਇਆ, ਜੋ ਪਿੱਛੇ ਬੀਤ ਗਿਆ ਬੀਤ ਗਿਆ, ਅੱਜ ਤੋਂ ਤੇਰਾ ਮੇਰਾ ਕੋਈ ਸੰਬੰਧ। ਉਹ ਮੋਰਾ ਵੀ ਗਾਂ ਬਣੀ ਹੋਈ ਸੀ ਨਾ ਪੂਰੀ, ਉਹ ਕਹਿੰਦੀ ਮਹਾਰਾਜਾ ਸਾਹਿਬ ਅੱਜ ਤੋਂ ਨਹੀਂ ਆਉਂਦੀ, ਮੂੰਹ ਨਹੀਂ ਦੇਖਦੀ ਤੇਰਾ, ਪਰ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦੇ। ਉਹ ਕਹਿੰਦਾ ਪੁੱਛ, ਦੇਖੋ ਕੈਸਾ ਜਾਲ ਪਾਇਆ। ਮੋਰਾ ਕੰਜਰੀ ਕਹਿੰਦੀ ਦੁਨੀਆਂ ਕਹਿੰਦੀ ਹੈ ਸਿੱਖ ਬਚਨ ਕਰਕੇ ਮੁੱਕਰਦਾ ਨਹੀਂ, ਜਿਹੜੇ ਪਸਾਉਣੇ ਕਿਤੇ ਇਹ ਵੀ ਪਸਾਉਣੇ। ਮੈਂ ਤਾਂ ਸੁਣਿਆ ਵੀ ਸਿੱਖ ਜਿਹੜਾ ਬਚਨ ਕਰ ਦੇਵੇ ਪਗਾ ਦਿੰਦੇ, ਤੇ ਤੂੰ ਸਿੱਖੋ ਕੇ ਮੇਰੇ ਨਾਲ ਵਿਆਹ ਕਰਨ ਦਾ ਬਚਨ ਕੀਤਾ, ਮੁੱਕਰਦਾ ਕਿਉਂ ਹੈ? ਸਿੱਖੋ ਕੇ ਮੁੱਕਰਦਾ? ਇਸ ਗੱਲ ਦਾ ਜਵਾਬ ਦੇ ਦੇ, ਮੁੜ ਕੇ ਨੀ ਆਉਂਦੀ ਸੀ। ਉਹ ਕਹਿੰਦਾ ਸੁਣਦਾ ਮੋਰਾ, ਬਿਲਕੁਲ ਤੇਰੀ ਗੱਲ ਸੱਚੀ ਹੈ, ਸਿੱਖ ਕਦੇ ਬਚਨ ਕਰਕੇ ਨਹੀਂ ਮੁੱਕਰਦਾ। ਕਹਿੰਦੀ ਫਿਰ ਤੂੰ ਸੁਣਿਓ, ਜਿਹੜਾ ਪਿਆਰ ਨਾਲ ਚਿੱਤਰ ਖੜਕ ਲਿਆ ਤਾਂ ਨਾ ਮਾਤਾ ਦੀ ਸੀ ਟਿਕਾਣੇ, ਤੂੰ ਕਦੇ ਮੁੱਕਰਦੇ? ਉਹ ਕਹਿੰਦਾ ਮੋਰਾ ਕੰਜਰੀ, ਜਦ ਤੇਰੇ ਨਾਲ ਮੈਂ ਬਚਨ ਕਰਿਆ ਉਦੋਂ ਮੈਂ ਸਿੱਖੇ ਨੀ ਸੀ, ਸਿੱਖ ਕਦੇ ਵੀ ਮੁੱਕਰਦਾ ਹੁੰਦਾ, ਪਰ ਜੇ ਮੈਂ ਸਿੱਖ ਹੁੰਦਾ ਤੇ ਤੇਰੇ ਨਾਲ ਬਚਨ ਕਾਹਨੂੰ ਕਰਦਾ, ਮੈਂ ਸਿੱਖੇ ਹੋਣ ਬਣੇ। ਕਿਤੇ ਤੁਸੀਂ ਵੀ, ਆਪਾਂ ਵੀ, ਮੈਂ ਵੀ ਪਿੱਛੇ, ਕਿਤੇ ਬਾਅਦ ਚ ਇੰਨਾ ਪਤਾ ਲੱਗੇ ਵੀ ਸਿੱਖ ਬਣੇ ਹੀ ਨਹੀਂ, ਕਿਤੇ ਉੱਥੇ ਖੜਕਣ ਤੋਂ ਹੀ ਪਤਾ ਲੱਗੇ ਵੀ ਸਿੱਖ ਹੁਣ ਬਣੇ, ਫੇਰ ਨਹੀਂ। ਇਹ ਤਾਂ ਹੋਣੀ ਹੈ, ਗਏ ਜੁਆਰੀ ਦੋਏ ਹੱਥ ਚਾਰ, ਕਿਤੇ ਦੋਏ ਹੱਥ ਖਾਲੀ ਕਰਕੇ ਨਾ ਇੱਥੋਂ ਤੁਰ ਜਾਈਏ, ਜੁੜੋ ਬਾਣੀ ਦੇ ਨਾਲ, ਜੁੜੋ ਗੁਰਸਿੱਖੀ ਇਹੋ ਜਿਹੇ ਗਿਆਨੀ ਧਿਆਨੀ ਚਾਹੀਦੇ ਆ ਅਕਾਲੀ ਫੂਲਾ ਸਿੰਘ ਵਰਗੇ, ਐਨ ਝਾੜ ਝੰਬ ਕਰ ਲੈਣ, ਬਣਾ ਤਨ ਐਨ ਮੰਨੇ ਦਾ ਸਿੱਖ ਬਣਾ ਤਨ ਕੰਚਨ ਮੰਨੀ ਸਿਉਣਾ, ਤੇ ਅਸੀਂ ਤੁਹਾਨੂੰ ਮਿੱਠੀਆਂ ਮਿੱਠੀਆਂ ਬਰਫੀਆਂ ਖਾ ਕੇ ਸਿੱਖ ਬਣਾਉਣਾ ਚਾਹੁੰਦੇ, ਅਸੀਂ ਤੁਹਾਨੂੰ ਗੁਲਾਬ ਜਾਮਣਾ ਦੇ ਕੇ ਸਿੱਖ ਬਣਾਉਣਾ ਚਾਹੁੰਦੇ ਹਾਂ, ਹਾਰਟ ਦੀ ਬਿਮਾਰੀ ਤੇ ਖਲਾ ਰਹੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਤੇ ਖਲਾ ਰਹੇ ਮੈਸਾਂ ਦਾ ਦੁੱਧ, ਕਿੱਥੇ ਰਾਜੀ ਹੋ ਜਾਓਗੇ ਤੁਸੀਂ? ਅੱਜ ਲੋੜ ਹੈ ਸਿੱਖੀ ਦੇ ਪ੍ਰਚਾਰ ਦੀ, ਅੱਜ ਲੋੜ ਹੈ ਗੁਰਮਤ ਦੇ ਪ੍ਰਚਾਰ ਦੀ, ਆ ਜਿਹੜੇ ਗੁਰੂ ਘਰ ਨੇ ਗੁਰਮੁਖੋ, ਮੇਰੀ ਹੱਥ ਬੰਨ ਕੇ ਬੇਨਤੀ ਹੈ ਪ੍ਰਬੰਧਕਾਂ ਦੇ ਸੰਗਤਾਂ ਦੇ ਚਰਨਾਂ ਵਿੱਚ, ਮੈਂ ਉੱਥੇ ਕਾਲ ਵਿੱਚ ਵੀ ਗੱਲ ਕੀਤੀ ਸੀ, ਉਹ ਭਾਈ ਸਾਹਿਬ ਬੈਠੇ ਸੀ, ਪ੍ਰਬੰਧਕਾਂ ਨੂੰ ਤੁਸੀਂ ਬਦਲਣ ਦੀ ਕੋਸ਼ਿਸ਼ ਕਰਦੇ ਹੋ, ਤੁਹਾਡੇ ਕੰਮ ਆਊਗੀ ਗੱਲ, ਨੀਤੀ ਦੀ ਗੱਲ ਹੈ, ਜੇ ਪ੍ਰਬੰਧ ਵਿੱਚ ਕੋਈ ਖਰਾਬੀ ਹੈ ਬਦਲੋ ਨਾ, ਕਿਉਂ ਬਦਲਦੇ ਹੋ? ਜਿਹੜਾ ਨਵਾਂ ਆਊਗਾ ਉਹ ਦੁੱਧ ਧੋਤਾ ਆਊਗਾ, ਉਹਦੀ ਗਰੰਟੀ ਹੈਗੀ ਵੀ ਠੀਕ ਹੈ, ਭੁੱਲਣ ਵਿੱਚ ਕੀ ਆ ਸਭ ਕੁਝ, ਉਸ ਬਿਮਾਰੀ ਨੂੰ ਹਟਾਓ ਜੋ ਪ੍ਰਬੰਧ ਵਿੱਚ ਹੈ, ਬਿਮਾਰ ਨੂੰ ਨਾ ਹਟਾਓ, ਜਿਵੇਂ ਜਿਵੇਂ ਪ੍ਰਬੰਧਕ ਬਦਲੋਗੇ ਪਾਟਕ ਪੈਂਦਾ ਜਾਓ, ਤੋ ਫਰਕਾ ਪੈਂਦਾ ਜਾਓ, ਫੁੱਟ ਪੈਂਦੀ ਜਾਊਗੀ, ਉਹ ਹਟਾਉਣੀ ਤਾਂ ਕਮਜ਼ੋਰੀ ਹੈ, ਦੂਰ ਤਾਂ ਊਣ ਤਾਂ ਹੀ ਕਰਨੀ ਹੈ, ਤੇ ਤੁਸੀਂ ਕਹਿੰਦੇ ਕਮਜ਼ੋਰ ਨੂੰ ਹੀ ਚੱਕ ਦਿਓ, ਕੋਈ ਫਾਇਦਾ ਨਹੀਂ ਹੋਊਗਾ, ਤੇ ਗੁਰੂ ਘਰ ਵਿੱਚ ਇਲੈਕਸ਼ਨ ਦਾ ਨਵਾਂ ਹੀ ਨਾ ਹੋਣ ਦਿਓ, ਇਹ ਵੀ ਸੁਣ ਲਓ ਤੁਹਾਡੇ ਕੰਮ ਆਊਗੀ ਗੱਲ, ਇਸ ਘਰ ਵਿੱਚ ਇਲੈਕਸ਼ਨ ਨਹੀਂ, ਇਸ ਘਰ ਵਿੱਚ ਸਿਲੈਕਸ਼ਨ ਹੈ, ਗੁਰੂ ਨਾਨਕ ਨੇ ਵੋਟਾਂ ਪਾਈਆਂ ਸੀ ਲੈਣੇ ਦੀਆਂ, ਵੀ ਸ੍ਰੀ ਚੰਦ ਨੂੰ ਗੱਦੀ ਦੇਵਾਂ ਕਿ ਲੈਣੇ ਨੂੰ ਦੇਵਾਂ, ਵੋਟਾਂ ਪਾਈਆਂ ਸੀ, ਬਿਲਕੁਲ ਨਹੀਂ ਪੁੱਛਿਆ, ਪਰ ਲੈਣੇ ਨੂੰ ਅੰਗਦ ਕਰ ਦਿੱਤਾ, ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਪੁੱਛਿਆ ਵੀ ਪੁੱਤਾਂ ਨੂੰ ਦੇਵਾਂ ਅਮਰੂ ਲਿਠਾਵੇ ਨੂੰ ਦੇਵਾਂ ਗੱਦੀ, ਨਾ ਇਲੈਕਸ਼ਨ ਦੀ ਗੱਲ ਨੀ, ਉਹ 90,000 ਦਾ ਕੱਟ, ਤੇ ਗੁਰੂ ਗੋਬਿੰਦ ਸਿੰਘ ਨੇ ਪੁੱਛਿਆ ਸੀ ਪੰਜ ਪਿਆਰੇ ਕਿਹਨੂੰ ਬਣਾਵਾਂ, ਵੋਟਾਂ ਪਾਓ ਮੈਂ ਪੰਜ ਪਿਆਰੇ ਚੁਣੇ, ਕਿਸੇ ਨੂੰ ਨੀ ਪੁੱਛਿਆ, ਕੇਵਲ ਤੇ ਕੇਵਲ ਸਿਲੈਕਸ਼ਨ ਕੀਤੀ, ਸਿਲੈਕਸ਼ਨ ਤੇ ਆ ਜਾਓ, ਤੇ ਆ ਕੇ ਸਿਲੈਕਸ਼ਨ ਤੇ ਇਹ ਜਿਹੜੇ ਗੁਰੂ ਘਰ ਤੁਸੀਂ ਬਣਾਏ ਹੈ, ਇਹਨਾਂ ਗੁਰੂ ਘਰਾਂ ਨੂੰ ਗੁਰਮਤ ਦੇ ਸਕੂਲ ਬਣਾਓ, ਇੰਸਟੀਟਿਊਸ਼ਨ ਬਣਾਓ, ਇਹਨਾਂ ਨੂੰ ਕਾਲਜ ਬਣਾਓ, ਇਹ ਨਹੀਂ ਕਿ ਬਦਲਣੀ ਹੈ, ਇੱਥੇ ਆਉਣ ਵਾਲਿਆਂ ਨੂੰ ਗੁਰਮਤ ਦੀ ਵਿਦਿਆ ਪੜ੍ਹਾਓ, ਇੱਥੇ ਕਹਿੰਦੇ ਇਹੀ ਨਾ ਕਹੋ ਜੀ ਖੰਡ ਪਾਠ ਕਰਾ ਦਿਓ ਜੀ, ਦੇਗਾ ਕਰਾ ਦਿਓ ਜੀ, ਸਿਰ ਪਾਉ ਲੈ ਜਾਓ ਜੀ, ਲੰਗਰ ਲਾ ਦਿਓ ਜੀ, ਨਾ ਵੀ ਨਾ, ਇੱਥੇ ਕਹੋ ਗੁਰਸਿੱਖ ਬਣੋ, ਗੁਰੂ ਨਾਲ ਜੁੜੋ, ਗੁਰਮਤ ਦੇ ਧਾਰਨੀ ਬਣੋ, ਇੱਥੇ ਲੰਗਰ ਚੱਲਿਆ ਗੁਰ ਸ਼ਬਦ ਹਾਰੇ, ਸੋ ਸਤਿਗੁਰਾਂ ਨੇ ਸਾਨੂੰ ਬਾਣੀ ਨਾਲ ਜੋੜਿਆ, ਬਾਣੀ ਨਾਲ ਜੁੜਨ ਵਾਲਾ ਬਾਣੇ ਨਾਲ ਜੁੜ ਜਾਂਦਾ ਹੈ, ਤੇ ਬਾਣੀ ਤੇ ਬਾਣੇ ਨਾਲ ਜੁੜਿਆ ਹੋਇਆ ਗੁਰੂ ਦੇ ਭਾਣੇ ਨਾਲ ਜੁੜ ਜਾਂਦਾ ਹੈ, ਇਹਨਾਂ ਨੂੰ ਗੁਰਸਿੱਖੀ ਦੇ ਪ੍ਰਚਾਰ ਖਾਤਰ ਵਰਤੋ, ਇਹਨਾਂ ਗੱਲਾਂ ਨੂੰ ਐਵੇਂ ਆਪਸ ਦੇ ਥੋੜੇ ਥੋੜੇ ਮਤ ਭੇਦਾਂ ਪਿੱਛੇ ਫਰਕ ਨਾ ਪਾਇਆ ਕਰੋ, ਆਓ ਸ੍ਰੀ ਅਨੰਦ ਸਾਹਿਬ ਦੀ ਬਾਣੀ ਵਿੱਚ ਸਾਰੀ ਸੰਗਤ ਪਿਆਰ ਨਾਲ ਬੋਲੋ, ਰਾਮ ਕਲੀ ਮਹੱਲਾ ਤੀਜਾ ਆਨੰਦ ਕੋ
ਮੇਰਾ ਘਰ ਦਾ ਰੂਹ ਹਾਜੇ ਮਾਜੇ।